ਗੁਰੂ ਸਾਹਿਬ ਜੀ ਸੂਰਤ ਮਹਲਾ ਪੰਜਵਾ ਘਰ ਦੂਜਾ ਅਸ਼ਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਵਰ ਦੇਵ ਵਿਚਾਰੋ ਨਿਆਲ ਤੁਰੰਗਮ ਸਾਦੇ ਪੰਚ ਜਨਾ ਸਿਓ ਸਾਗਣਾ ਛੁਟਕਿਓ ਅਦਕ ਅਹੰਗ ਬੁੱਧ ਬਾਬੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਮਲਾ ਪੁਰਿਆਂਗਮਾ ਸਾਦੇ ਪੰਚ ਜਨਾ ਸਿਓ ਸਾਗਣਾ ਛੁਟਕਿਓ ਅਦਕ ਅਹੰਗ ਬੁੱਧ ਬਾਬੇ ਪਿਆਰੇ ਕਿਨ ਵੇਦਨ ਰਨ ਨਾ ਜਾਏ ਮੈਂ ਤੇਰਾ ਕਰਮ ਅਨੇਕਾ ਹਾਰ ਪਰੇ ਸੁਆਮੀ ਕੇ ਦੁਆਰੇ ਜੀ ਜਾਏ ਉਸਦਾ ਵਿਵੇਕਾ ਰਾਮ ਮੌਨਕਾ ਮੌਨਕਾ ਕਿਰਪਾ ਤੇਰੇ ਨਗਨ ਫਿਰੋ ਬਨ ਮਾਏ ਕਰਤੇ ਰੁਤ ਸਭ ਧਰਤੇ ਧਰਮਿਆ ਦੁਰਗਾ ਸੁਰ ਕਰ ਨਾਏ ਮਨ ਕਾਮਨਾ ਤੇ ਰੁਤ ਜਾਏ ਬਸੇ ਸਿਰ ਕਰ ਵਰਤ ਕਰਾਏ ਮਨ ਕੇ ਮੈਲ ਨਾ ਉਤਰੇ ਬਿਦਾਰ ਜੇ ਲੱਖ ਜਗਨ ਕਰਾਏ ਕਣਕ ਕਾਮਨੀ ਹੈ ਵਰ ਗਾਇਰ ਬਹੁ ਬਿਦਾ ਦਾਨ ਦਾ ਕਰ ਅਨ ਬਲ ਕਰ ਧੂਮ ਬਹੁ ਵਰ ਕਰੇ ਮੈਂ ਮਿਲ ਗਏ ਹਰ ਦੁਆਰਾ ਪੂਜਾ ਅਰਚ ਬੰਧਨ ਡਾਂਡੋ ਖੜ ਗਰਮਾ ਰਤ ਰਹਿਤਾ ਹਾਂ ਰਤ ਬੰਧਨ ਮੈਂ ਪਰਿਆ ਮੈਂ ਮਿਲ ਗਏ ਯੋਗ ਸਿੱਖ ਆਸਣ ਚੋਰਾ ਸੀ ਕਰ ਕਰ ਰਹਿਆ ਵੱਡੇ ਆਰ ਜਾ ਫਿਰ ਫਿਰ ਜਨਮ ਹਰ ਸਿਓ ਸੰਗ ਨਾਮ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ ਸੇ ਸੋਣੇ ਚੰਦਨ ਚੋਆ ਨਰਕ ਧੁਰ ਕਾ ਦੁਆਰਾ ਹਰ ਤੀਰਤ ਸਾਧ ਸੰਗਤ ਹੈ ਸਿਰ ਕਰਮਨ ਚਾਹੇ ਕਰਮਾ ਕਹੁ ਨਾਨਕ ਸੇ ਬਹੁ ਪ੍ਰਾਪਤ ਸੁਰਬਾ ਲਿਖੇ ਕਾ ਲੈਣਾ ਤੇਰੇ ਸਿਰ ਕਹੇ ਰੰਗ ਮਾਤਾ ਕਹੁ ਕਿਰਪਾਲ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਜੋ ਮਨ ਰਾਤਾ ਕਹੁ ਕਿਰਪਾਲ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਜੋ ਮਨ ਰਾਤਾ ਰਾਮ ਦੂਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਤ ਗੁਰਮੇ ਸੱਜਾ ਸੁਆਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਚ ਦੱਸ ਕੇ ਗੁਰੂ ਪਿਆਰੇ ਖਾਲਸਾ ਜੀ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਬਹੁਤ ਸਾਰੇ ਭਰਮ ਭੁਲੇਖਿਆ ਨੂੰ ਦੂਰ ਕਰਦਿਆਂ ਹੋਇਆ ਬੜੀ ਸੋਹਣੀ ਵਿਚਾਰ ਜਿਹੜੀ ਹੈ ਸਾਡੇ ਸਾਹਮਣੇ ਰੱਖੀ ਹੈ। ਸਾਡੀ ਜਿਹੜੀ ਆਤਮਾ ਆ ਇਹਦਾ ਸੰਬੰਧ ਪਰਮਾਤਮਾ ਦੇ ਨਾਲ ਹੈ, ਸਾਡੇ ਸਰੀਰ ਦਾ ਸੰਬੰਧ ਪਰਮਾਤਮਾ ਦੇ ਨਾਲ ਨਹੀਂ ਹੈ। ਪਰਮਾਤਮਾ ਦੇ ਘਰ ਦੇ ਵਿੱਚ ਇਸ ਆਤਮਾ ਨੇ ਜਾਣਾ ਆ, ਸਰੀਰ ਸਾਡਾ ਇੱਥੇ ਸਰ ਜਾਣਾ ਹੈ, ਇੱਥੇ ਰਹਿ ਜਾਣਾ ਹੈ। ਸਰੀਰ ਨੂੰ ਸਮਝ ਲਓ ਪਰਮਾਤਮਾ ਦੇ ਘਰ ਤੱਕ ਇਹ ਪੈਣਾ ਤੈਅ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਇਹ ਸਰੀਰ ਰੂਪੀ ਇੱਕ ਕਾਰ ਦਿੱਤੀ ਆ, ਜਾਂ ਸਕੂਟਰ ਸਮਝ ਲਓ, ਇਹਨੂੰ ਟਰੱਕ ਸਮਝ ਲਓ, ਇਹਨੂੰ ਮੋਟਰਸਾਈਕਲ ਸਮਝ ਲਓ। ਇਹ ਇਹ ਸਰੀਰ ਜਿਹੜਾ ਗੁਰਮਤਿ ਪਿਆਰੇ ਇੱਕ ਗੱਡੀ ਆ ਜਿਹਦੇ ਉੱਤੇ ਆਤਮਾ ਨੇ ਸਵਾਰ ਹੋ ਕੇ ਅਤੇ ਪਰਮਾਤਮਾ ਦੇ ਘਰ ਤੱਕ ਦਾ ਪੈਣਾ ਤੈਅ ਕਰਨਾ ਹੈ। ਜਿਸ ਤਰ੍ਹਾਂ ਅਸੀਂ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਉਂਦੇ ਹਾਂ, ਆਪਣੇ ਘਰਾਂ ਦੇ ਵਿੱਚੋਂ ਚੱਲ ਕੇ ਗੱਡੀਆਂ 'ਤੇ ਚੜ੍ਹ ਕੇ ਕਿਸੇ ਨਾ ਕਿਸੇ ਵਾਹਨ 'ਤੇ ਚੜ੍ਹ ਕੇ ਇੱਥੇ ਪਹੁੰਚੇ ਆ, ਅਤੇ ਜਿਹੜੀਆਂ ਗੱਡੀਆਂ ਨੇ ਉਹ ਬਾਹਰ ਸਾਈਕਲ ਸਟੈਂਡ ਕਾਰ ਪਾਰਕ ਦੇ ਵਿੱਚ ਲਗਾ ਦਿੱਤੀਆਂ ਜਾਂਦੀਆਂ ਨੇ, ਉਹ ਅੰਦਰ ਨਹੀਂ ਆਉਂਦੀਆਂ। ਜਦੋਂ ਅਸੀਂ ਪਰਮਾਤਮਾ ਦੇ ਨਾਲ ਚਿੱਤ ਨੇ ਧੋਣਾ ਆ, ਇਹ ਜਿਹੜੀ ਸਰੀਰ ਰੂਪੀ ਗੱਡੀ ਹੈ ਬਾਹਰ ਜਿਹੜਾ ਨਾ ਟੇਸ਼ਨ ਬਣਿਆ ਹੋਇਆ ਆ ਬਣੀਆਂ, ਇਹ ਉੱਥੇ ਉਹਨਾਂ ਨੇ ਲਗਾ ਦੇਣਾ ਆ, ਗਾਹ ਆਤਮਾ ਨੇ ਜਾਣਾ ਆ।
ਵਾਹਿਗੁਰੂ।
ਜਿਹੜਾ ਚੰਗਾ ਡਰਾਈਵਰ ਹੁੰਦਾ ਨਾ ਆਪਣੀ ਗੱਡੀ ਦਾ ਖਿਆਲ ਬੜਾ ਰੱਖਦਾ, ਟਾਈਮ ਟੂ ਟਾਈਮ ਉਹਦੇ ਵਿੱਚ ਤੇਲ ਚੈੱਕ ਕਰਨਾ, ਉਹਦੇ ਇੰਜਣ ਬਾਰੇ ਜਾਣਕਾਰੀ ਰੱਖਣੀ, ਉਹਦੇ ਵਿੱਚ ਪਾਣੀ ਪਾਉਣਾ, ਮੇਰੇ ਰੇਡੀਏਟਰ ਦੇ ਵਿੱਚ ਕਿਤੇ ਗਰਮ ਨਾ ਹੋ ਜਾਵੇ। ਉਹ ਆਪਣੀ ਗੱਡੀ ਨੂੰ ਬੜੀ ਸਹੀ ਸਲਾਮਤ ਰੱਖਦੇ ਨੇ, ਪੈਰਾਂ ਦੇ ਵਿੱਚ ਹਵਾ ਚੈੱਕ ਕਰਨੀ। ਗੁਰਮਤਿ ਪਿਆਰੇ ਹੋ, ਜਿਹੜਾ ਡਰਾਈਵਰ ਆਪਣੀ ਗੱਡੀ ਦਾ ਤਾਲਮੇਲ ਨਾ ਰੱਖਦਾ ਉਹ ਗੱਡੀ ਉਹਨੂੰ ਰਸਤੇ ਦੇ ਵਿੱਚ ਕਿਤੇ ਵੀ ਧੋਖਾ ਦੇ ਸਕਦੀ ਹੈ। ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ, ਘੱਟ ਵਸੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ, ਨਾਨਕ ਸੋਤਰ ਸਿਮਰੀ ਹੈ ਇਸ ਦੇਹੀ ਗੋਪਾਲ। ਦੇਹੀ ਦੇ ਭਾਵ ਸਰੀਰ ਹੈ, ਸਰੀਰ ਦੀ ਪਾਲਣਾ ਕਰ, ਇਹਦਾ ਖਿਆਲ ਰੱਖ। ਬਾਹਰੀ ਗੱਡੀਆਂ ਦੀ ਤਾਂ ਅਸੀਂ ਬੜੀ ਖਿਆਲ ਰੱਖਦੇ, ਗੁਰਮਤਿ ਪਿਆਰਿਆਂ ਨੂੰ ਪੰਜਾਂ ਸੱਤਾਂ ਬਾਹਾਂ ਦਿਨਾਂ ਪਰ ਉਹਦੇ ਕੋਲੋਂ ਵੈਕਸੀਨ ਕਰਾਉਂਦੇ ਹਾਂ, ਧੋਣੇ ਆ, ਤੇਲ ਪਾਣੀ ਹਵਾ ਵਗੈਰਾ ਸਭ ਕੁਝ ਚੈੱਕ ਕਰਦੇ ਹਾਂ। ਪਰ ਆਹ ਸਰੀਰ ਦਾ ਸਰੀਰ ਰੋਗੀ ਕਾਰ ਦਾ ਕੀਏ ਹਿਹਾਰ ਕੀਤਾ ਆ, ਇਹ ਗੱਡੀ ਨੂੰ ਕਿਵੇਂ ਅਸੀਂ ਨਾਸ਼ ਕੀਤਾ, ਉਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ। ਗੁਰਮਤਿ ਪਿਆਰਿਆ ਹੋਰ ਕੀ ਕਰ ਰਿਹਾ ਆ, ਆਪਣੀ ਕਾਰ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਕਦੀ ਕਿਸੇ ਨੇ ਮਿੱਟੀ ਧੱਕਾ ਸੁੱਟਿਆ ਹੋਇਆ ਕਦੀ? ਉਹ ਇਹ ਸਰਕਾਰ ਪਰਮਾਤਮਾ ਨੇ ਤੈਨੂੰ ਸੋਹਣੀ ਗੱਡੀ ਵਾਹਨ ਦਿੱਤਾ ਹੈ ਅਤੇ ਤੂੰ ਇਹਦੇ ਉੱਤੇ ਸਵਾਰ ਨਹੀਂ ਕਰ ਰਿਹਾ ਹੈ। ਪੈਟਰੋਲ ਤੇਲ ਤੋਂ ਬਿਨਾਂ ਗੱਡੀ ਚੱਲਦੀ ਨਹੀਂ ਗਈ, ਅਤੇ ਤੂੰ ਪਖੰਡ ਕਰ ਰਿਹਾ ਤਾਂ ਮੈਂ ਪ੍ਰਸ਼ਾਦਾ ਹੀ ਨਹੀਂ ਸਕਣਾ, ਮੈਂ ਭੁੱਖਾ ਹੀ ਰਹਿਣਾ ਹੈ। ਗੱਡੀ ਨੂੰ ਰੰਗ ਰੋਗਣ ਦਾ ਕੀਤਾ ਹੋਵੇ ਅਤੇ ਗੱਡੀ ਵੇਖਣ ਨੂੰ ਭਾਰੀ ਲੱਗਦੀ ਆ, ਉਹ ਆ ਸਰੀਰ ਨੂੰ ਨੰਗਿਆ ਰੱਖਿਆ ਹੋਇਆ ਹੈ, ਜੇ ਕਦੇ ਕੱਪੜਾ ਹੀ ਨਹੀਂ ਪਾਇਆ ਅਤੇ ਕਦੀ ਇਹਨੂੰ ਇਹਨੂੰ ਸਵਾਰਿਆ ਸ਼ਿੰਗਾਰੇ ਮੈਲਾ ਬਣ ਕੇ ਰਹਿੰਦਾ। ਗੁਰਮੁਖ ਪਿਆਰਿਓ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਇਹ ਗੱਲ ਸਮਝਾਈ, ਮਿੱਤਰਾ ਤੇਰੇ ਸਰੀਰ ਦਾ ਸੰਬੰਧ ਪਰਮਾਤਮਾ ਦੇ ਨਾਲ ਹੀ ਹੈ, ਤੇਰੀ ਆਤਮਾ ਦਾ ਸੰਬੰਧ ਪਰਮਾਤਮਾ ਦੇ ਨਾਲ ਹੈ, ਤੇਰੀ ਆਤਮਾ ਨੇ ਪਰਮਾਤਮਾ ਨਾਲ ਇੱਕ ਨੂੰ ਪੜਾ ਸਰੀਰ ਤਰ੍ਹਾਂ ਤੇ ਸਰ ਜਾਣਾ ਆ, ਤੂੰ ਸਰੀਰਕ ਕਿਰਿਆਵਾਂ ਕਰ ਰਿਹਾ ਆ, ਤੇ ਸਰੀਰਕ ਕਿਰਿਆਵਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਇਹ ਗੱਲ ਪੱਲੇ ਬੰਨਣਾ, ਅਸੀਂ ਕਿਹੜੀਆਂ ਕਿਹੜੀਆਂ ਸਰੀਰਕ ਕਿਰਿਆਵਾਂ ਕਰ ਰਹੇ ਹਾਂ ਗੁਰਮੁਖ ਪਿਆਰਿਓ, ਕਿਉਂਕਿ ਅਸ਼ਪਦੀਆਂ ਦਾ ਇਹ ਸ਼ਬਦ ਆ, ਸ਼ਬਦ ਵੀ ਲੰਮਾ ਹੈ ਅਤੇ ਉਸ ਤੋਂ ਬਾਅਦ ਆਪਾਂ ਥੋੜ੍ਹਾ ਸਮਾਂ ਅੱਜ ਦੇ ਮਹੀਨੇ ਬਾਰੇ ਵੀ ਵਿਚਾਰ ਕਰਨੀ ਆ। ਤੋ ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਪ੍ਰਾਰਥਨਾ ਕਰੋ, ਮੰਗਦਿਆਂ ਸੰਕਲਪਾਂ ਵਿਕਲਪਾਂ ਸਪੁਰਨਿਆਂ ਨੂੰ ਦੂਰ ਕਰਕੇ ਮਾਂ ਵਿਅਕਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ। ਸਤਨਾਮ ਸ੍ਰੀ ਵਾਹਿਗੁਰੂ।
ਮਹਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਵਰਦੇਵ ਵਿਚਾਰ ਨਿਮਲ ਰੰਗਮ ਸਕੇ।
ਜੋ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਤਿਗੁਰਾਂ ਨੇ ਵਿਚਾਰਾਂ ਸਾਡੇ ਸਾਹਮਣੇ ਰੱਖੀਆਂ ਨੇ ਨਾ, ਇਸ ਸਟੇਜ ਦੀ ਇੱਕ ਮਰਿਆਦਾ ਵਾ ਗੁਰਮੁਖ ਪਿਆਰਿਓ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਰ ਚਲਾਦਮਾ ਨਾਮ ਆ। ਮਹੱਲਾ ਪੰਜਵਾਂ ਤੋਂ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਉਚਾਰਨ ਕੀਤਾ ਹੋਇਆ ਹੈ। ਦੂਸਰੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨਾ, ਕਿਉਂਕਿ ਇਸ ਸਟੇਜ ਦੀ ਮਰਿਆਦਾ ਹੈ ਅਤੇ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਉਸ ਅਨੁਸਾਰ ਸੋਰ ਚਲਾਦਮਾ ਨਾਮ ਅੱਧੀ ਰਾਤ ਨੂੰ ਗਾਇਆ ਜਾਣ ਵਾਲਾ ਇਹ ਪਾਵਨ ਪਵਿੱਤਰ ਰਾਗ, ਜਿਸ ਦੇ ਉੱਤੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਇਸ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਸ਼ਬਦ ਦੇ ਉਚਾਰਨ ਵਾਲੇ, ਦੂਸਰੇ ਘਰ ਦੇ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਕੀਤਾ ਆ। ਅੱਗੇ ਆ ਗਿਆ ਆਸ਼ਟਪਦੀਆ। ਵਿਦਵਾਨਾਂ ਦੇ ਮੁਤਾਬਕ ਜਿੱਥੇ ਜ਼ਰੂਰਤ ਪਵੇ ਉੱਥੇ ਜਿਹੜੀ ਨਾਸਤੀ ਬੋਲੀ ਆ ਨਾ, ਜਿੱਥੇ ਟਿੱਪੀ ਲੱਗਣੀ ਆ ਜਾਂ ਪਿੰਡੀ ਲੱਗਣੀ, ਐਟੋਮੈਟਿਕਲੀ ਸਾਡੇ ਕੋਲੋਂ ਲੱਗ ਜਾਂਦੀ, ਸਾਨੂੰ ਲਾਉਣ ਦੀ ਲੋੜ ਨਹੀਂ ਪੈਂਦੀ। ਅਸੀਂ ਵਿਖਾਵਾ ਬੇਸ਼ੱਕ ਕਰੀਏ ਕਿ ਅਸੀਂ ਟਿੱਪੀਆਂ ਬਿੰਦੀਆਂ ਬਿੰਦੀਆਂ ਜਿਹੜੀਆਂ ਨਹੀਂ ਲਗਾਉਂਦੇ, ਪਰ ਐਟੋਮੈਟਿਕਲੀ ਸਾਡੇ ਕੋਲੋਂ ਲੱਗ ਜਾਂਦੀਆਂ ਨੇ। ਨਾਨਕ ਸ਼ਬਦ ਤੁਸੀਂ ਬਿੰਦੀ ਲਾਓ ਤੋਂ ਬਗੈਰ ਕਦੀ ਪੜ੍ਹ ਹੀ ਨਹੀਂ ਜੇ ਸਕਦੇ, ਅਤੇ ਨਾਨਕ ਸ਼ਬਦ ਦੇ ਉੱਤੇ ਕਿਤੇ ਵੀ ਬਿੰਦੀ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਗੀ ਹੋਈ। ਜਿੰਨੀ ਦੇਰ ਤੱਕ ਬਿੰਦੀ ਨਾ ਨਾ ਲੱਗੇਗੀ ਸਹੀ ਦੇ ਨੰਨੇ ਦੇ ਉੱਤੇ, ਉੱਨੀ ਦੇਰ ਤੱਕ ਨਾਨਕ ਬੋਲ ਹੀ ਨਹੀਂ ਸਕੋਗੇ। ਨਾਨਕ ਇਸ ਤਰ੍ਹਾਂ ਬੋਲੋਗੇ ਉਸ ਤਰ੍ਹਾਂ। ਮਾਂਗੋ ਸ਼ਬਦ ਦੇ ਉੱਤੇ ਬਿੰਦੀ ਨਹੀਂ ਲਿਆ ਕਿ ਮੈਟਿਕ ਦੀ ਊੜੇ ਦੇ ਉੱਤੇ ਬਿੰਦੀ ਲੱਗ ਜਾਂਦੀ ਆ, ਮਾਂਗੋ ਕਹਿਣ ਲੱਗਾ। ਸਾਨੂੰ ਪਤਾ ਵਾ ਮਾਂਗੋ ਕੌਣ ਮੰਗਦਾ ਹੀ ਨਹੀਂ ਹੈ, ਮਾਂਗੋ ਦਾ ਦੇ ਭਾਵ ਮੰਗਣਾ ਕਿਸੇ ਦੇ ਕੋਲ। ਉਸਦਾ ਜਿੱਥੇ ਅਸ਼ਟਪਦੀਆਂ ਲਫ਼ਜ਼ ਆਉਂਦਾ ਆ ਉੱਥੇ ਸਾਨੂੰ ਬਿੰਦੀ ਲਗਾ ਦੇਣੀ ਚਾਹੀਦੀ ਆ, ਬਹੁ ਵਚਨ ਅਤੇ ਬਹੁਤ ਸਾਰੀਆਂ ਅਸ਼ਟਪਦੀਆਂ ਥੱਲੇ ਚੱਲਣੀਆਂ ਨੇ, ਪਰ ਇਸ ਜਗ੍ਹਾ ਦੇ ਉੱਤੇ ਬਿੰਦੀ ਨਹੀਂ ਲੱਗਣੀ। ਇਹ ਅਸ਼ਟਪਦੀਆਂ ਤੋਂ ਭਾਵ ਇੱਕੋ ਹੀ ਅਸ਼ਟਪਦੀਆਂ। ਮੈਂ ਅਗਲੇ ਬੰਨੇ ਦੇਖਿਆ, ਮੈਂ ਪਹਿਲਾਂ ਕਦੇ ਵਿਚਾਰ ਨਹੀਂ ਸੀ ਕੀਤੀ ਇਸ ਗੱਲ ਦੀ, ਜਦੋਂ ਇਸ ਸ਼ਬਦ ਦੀ ਸਮਾਪਤੀ ਹੋਈ ਮੈਂ ਧਿਆਨ ਦਿੱਤਾ ਕਿ ਦੂਸਰੇ ਘਰ ਦੇ ਵਿੱਚ ਗਾਇਨ ਕਰਨ ਵਾਲੀ ਕੱਲੀ ਅਸ਼ਟਪਦੀ ਇੱਕੋ ਹੀ, ਇਸ ਕਰਕੇ ਇਹਦੇ ਉੱਤੇ ਬਿੰਦੀ ਨਹੀਂ ਲੱਗੇਗੀ। ਇਹ ਬਣੇਗਾ ਆਸ਼ਟਪਦੀਆ, ਇੱਕੋ ਹੀ ਅਸ਼ਟਪਦੀ ਦੂਸਰੇ ਘਰ ਦੇ ਵਿੱਚ ਗਾਇਨ ਕਰਨ ਵਾਲੀ। ਤੇ ਅੱਗੇ ਸਤਿਗੁਰਾਂ ਨੇ ਮੂਲ ਮੰਗਲ ਕੀਤਾ ਆ, ਪਰਮਾਤਮਾ ਇੱਕ ਆ, ਉਹ ਸਾਰਿਆਂ ਦਾ ਗੁਰੂ ਆ, ਉਹ ਸੱਤ ਸਰੂਪ ਆ, ਬਾਕੀ ਸੰਸਾਰ ਨਾਲ ਸੰਬੰਧਿਤ ਆ। ਗੁਰ ਕਹਿ ਦੀ ਉਹ ਸਾਰਿਆਂ ਦਾ ਗੁਰੂ, ਅਤੇ ਪ੍ਰਸਾਰ ਕਹਿ ਦੀਏ ਸਾਰਿਆਂ ਦੀ ਇੱਕੋ ਜਿਹੀ ਕਿਰਪਾ ਕਰਨ ਵਾਲਾ। ਆ ਮੀਂਹ ਪਿਆ ਇੱਕੋ ਜਿਹਾ ਹੀ ਪਿਆ ਆ, ਮੀਂਹ ਨੇ ਵੀ ਸੋਚਿਆ ਤਾਂ ਨਾਸਤਿਕ ਆ ਅਤੇ ਨਾ ਇਹਦੀਆਂ ਪੈਲੀਆਂ ਦੇ ਵਿੱਚ ਨਾ ਪਾਉਣਾ, ਅਤੇ ਦੂਸਰੇ ਦੀਆਂ ਪੈਲੀਆਂ ਦੇ ਵਿੱਚ ਪੈਦਾ ਨਹੀਂ। ਭਾਵੇਂ ਕੋਈ ਆਸਤਿਕ ਅਤੇ ਭਾਵੇਂ ਕੋਈ ਨਾਸਤਿਕ, ਸਾਰੀਆਂ ਜਗ੍ਹਾ ਤੇ ਪਿਆ, ਜਿੰਨੇ ਦੁਕਾਨ ਤੇ ਪਿਆ ਹੈ ਨਾ ਸਾਰੀਆਂ ਥਾਵਾਂ ਤੇ ਪਿਆ। ਇਹ ਨਹੀਂ ਕਿ ਗੁਆਂਢੀਆਂ ਦੇ ਕੋਠੇ ਤੇ ਨਹੀਂ ਪਿਆ ਕਿ ਸਾਡੇ ਕੋਠੇ ਤੇ ਪਿਆ ਹੈ, ਐਸੀ ਗੱਲ ਨਹੀਂ। ਜਾਂ ਇਹ ਗੱਲ ਨਹੀਂ ਕਿ ਗੁਆਂਢੀਆਂ ਦਾ ਕੋਠਾ ਚੋਂਦਾ ਤੇ ਉੱਥੇ ਮੈਂ ਨਾ ਪਾਉਣਾ ਨਾ ਤੇ ਇੱਧਰ ਪੈ ਜਾਣਾ, ਐਸੀ ਗੱਲ ਨਹੀਂ। ਪਰਮਾਤਮਾ ਨੇ ਕਦੀ ਵੀ ਇਹੋ ਜਿਹਾ ਲਿਖਤਾ ਨਹੀਂ ਕੀਤਾ ਕਿ ਆਹ ਮਾੜਾ ਆ ਤੇ ਆਹ ਚੰਗਾ ਆ, ਤੇ ਚੰਗੇ ਦੇ ਉੱਤੇ ਹੋਰ ਚੰਗਿਆਈ ਕਰਾਂ ਤੇ ਮਾੜੇ ਉੱਤੇ ਹੋਰ ਬੁਰਿਆਈ ਕਰਾਂ, ਨਹੀਂ। ਪਰਮਾਤਮਾ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਦਾ ਹੈ ਤੇ ਸਾਰਿਆਂ ਨੂੰ ਇੱਕੋ ਜਿਹੀ ਕਿਰਪਾ ਕਰਦਾ ਹੈ। ਹੁਣ ਤੁਸੀਂ ਇੱਕ ਮੈਂ ਦ੍ਰਿਸ਼ਟਾਂਤ ਜਾਂ ਸੰਬੰਧ ਦੇ ਵਿੱਚ ਤੇ ਪਰਮਾਤਮਾ ਸਾਡੇ ਸਾਰਿਆਂ ਦੀ ਇੱਕੋ ਜਿਹੀ ਕਿਰਪਾ ਕਰਦਾ ਹੈ। ਆਪਾਂ ਸਾਰੇ ਪੜ੍ਹੇ ਲਿਖੇ ਪੜ੍ਹੇ ਲਿਖਿਆਂ ਦਾ ਯੋਗ ਹੈ। ਇੱਕ ਕਲਾਸ ਦੇ ਵਿੱਚ 50 ਵਿਦਿਆਰਥੀ ਪੜ੍ਹਦੇ, ਉਸ ਕਲਾਸ ਦੇ ਵਿੱਚੋਂ ਕੁਝ ਬੰਦੇ ਮੈਰਿਟ ਦੇ ਵਿੱਚ ਆ ਜਾਂਦੇ ਨੇ, ਕੁਝ ਫਸਟ ਆਉਂਦੇ ਨੇ, ਕੁਝ ਸੈਕਿੰਡ ਆਉਂਦੇ ਨੇ, ਕੁਝ ਥਰਡ ਤੇ ਕੁਝ ਪਾਸ ਤੇ ਕੁਝ ਫੇਲ ਵੀ ਹੋ ਜਾਂਦੇ। ਜਿਹੜੇ ਫੇਲ ਬੱਚੇ ਹੋਏ ਨੇ ਜੋ ਇਹ ਗੱਲ ਕਹਿਣ ਕਿ ਸਾਨੂੰ ਮਾਸਟਰ ਨੇ ਚੰਗਾ ਨਹੀਂ ਪੜ੍ਹਾਇਆ, ਇਹ ਗੱਲ ਗਲਤ ਹੈ। ਮਾਸਟਰ ਨੇ ਇੱਕੋ ਜਿਹਾ ਸਬਕ ਸਾਰੇ ਬੱਚਿਆਂ ਨੂੰ ਦਿੱਤਾ ਹੈ, ਇੱਕੋ ਜਿਹਾ ਹੀ ਬਲੈਕ ਬੋਰਡ ਤੇ ਲਿਖ ਕੇ ਦਿੱਤਾ ਹੈ, ਇਹ ਇੱਕੋ ਕਿਤਾਬ ਸਾਰਿਆਂ ਨੂੰ ਇੱਕੋ ਜਿਹੀ ਪੜ੍ਹਾਈ ਹੈ। ਮਾਸਟਰ ਨੇ ਕਿਸੇ ਬੱਚੇ ਦੇ ਨਾਲ ਇਸ ਤਰ੍ਹਾਂ ਨਹੀਂ ਕੀਤਾ। ਹਾਂ, ਮੇਰੇ ਵਰਗੇ ਕੁਝ ਕਲਾਸ ਦੇ ਵਿੱਚ ਬੈਠੇ ਹੁੰਦੇ ਨੇ ਜਿਹਨਾਂ ਦਾ ਧਿਆਨ ਹੀ ਹੁੰਦਾ ਹੈ ਸ਼ਰਾਰਤਾਂ ਕਰਨੀਆਂ, ਮਾਸਟਰ ਦਾ ਬਲੈਕ ਬੋਰਡ ਉਤਾਰ ਤੋੜ ਬਣਾ ਦਿਓ, ਕਿਸੇ ਦੀ ਕਿਤਾਬ ਉਤਾਰ ਦਿਓ, ਕਿਸੇ ਦਾ ਕੰਨ ਚੁੱਕ ਲਓ, ਕਿਸੇ ਦੀ ਕਾਪੀ ਚੁੱਕ ਲਓ। ਜਿਹੜੇ ਬੱਚੇ ਨੇ ਕੰਮ ਕਰਨਾ ਉਹ ਫੇਲ ਹੋਣਾ ਹੀ ਹੋਣਾ ਆ। ਅਤੇ ਜੇ ਉਹ ਆਖੇ ਕਿ ਮੈਨੂੰ ਮਾਸਟਰ ਨੇ ਪੜ੍ਹਾਇਆ ਹੀ ਨਹੀਂ, ਇਹ ਗੱਲ ਗਲਤ ਹੋਏਗੀ। ਮਾਸਟਰ ਨੇ ਸਾਰਿਆਂ ਨੂੰ ਇੱਕੋ ਜਿਹਾ ਹੀ ਸਬਕ ਦਿੱਤਾ, ਇੱਕ ਘੰਟਾ ਮਾਸਟਰ ਨੇ ਪੀਰੀਅਡ ਲਾਇਆ, ਸਾਰਿਆਂ ਨੂੰ ਇੱਕੋ ਜਿਹਾ ਪੜ੍ਹਾਇਆ। ਕਿਸੇ ਇਹਨੂੰ ਆਖਿਆ ਕਿ ਤੂੰ ਬਾਹਰ ਚਲੇਗਾ ਕਲਾਸ ਦੇ ਵਿੱਚ। ਜਿਹੜੇ ਫੇਲ ਹੋ ਗਏ ਨੇ ਉਹਨਾਂ ਦਾ ਧਿਆਨ ਨਹੀਂ ਸੀ, ਪਰਮਾਤਮਾ ਮਾਸਟਰ ਵੱਲੋਂ ਸਾਰੇ ਬੱਚਿਆਂ ਦੇ ਉੱਤੇ ਇੱਕੋ ਜਿਹੀ ਕਿਰਪਾ ਕਰ ਰਿਹਾ ਆ। ਕੁਝ ਐਸੇ ਹੁੰਦੇ ਨੇ ਜਿਹੜੇ ਉਹਦੀ ਕਿਰਪਾ ਦੇ ਪਾਤਰ ਨਹੀਂ ਵੀ ਬਣਦੇ, ਪਰ ਉਹਨਾਂ ਨੂੰ ਉਲਾਹਾ ਨਹੀਂ ਦੇਣਾ ਚਾਹੀਦਾ ਕਿ ਮੇਰੇ ਗੁਆਂਢੀਆਂ ਦੇ ਉੱਤੇ ਜ਼ਿਆਦਾ ਕਿਰਪਾ ਆ, ਮੇਰੇ ਰਿਸ਼ਤੇਦਾਰਾਂ ਦੇ ਜ਼ਿਆਦਾ ਕਿਰਪਾ ਆ, ਸਾਡੇ ਮੁਹੱਲੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕੋਠੀ ਉਹਦੇ 'ਤੇ ਜ਼ਿਆਦਾ ਕਿਰਪਾ ਨੇ ਮੇਰੇ 'ਤੇ ਘਰਦਿਆਂ ਦੀ, ਐਸੀ ਗੱਲ ਨਹੀਂ ਗੁਰਮੁਖ ਕਰਿਆ। ਇਸ ਨਜ਼ਰੀਏ ਤੋਂ ਦੇਖ, ਤੈਨੂੰ ਵੀ ਮੱਤ ਬਖਸ਼ੀ ਆ, ਉਹਨੂੰ ਵੀ ਉਹੋ ਜਿਹੀ ਮੱਤ ਦਿੱਤੀ ਆ, ਤੈਨੂੰ ਵੀ ਉਹੋ ਜਿਹੇ ਹੱਥ ਦਿੱਤੇ ਨੇ, ਉਹਨੂੰ ਵੀ ਉਹੋ ਜਿਹੇ ਹੱਥ ਦਿੱਤੇ ਨੇ, ਤੈਨੂੰ ਵੀ ਦੋ ਅੱਖਾਂ ਦਿੱਤੀਆਂ ਨੇ, ਉਹਨੂੰ ਵੀ ਦੋ ਅੱਖਾਂ ਦਿੱਤੀਆਂ ਨੇ, ਤੈਨੂੰ ਵੀ ਇੱਕ ਨੱਕ ਦਿੱਤਾ, ਉਹਨੂੰ ਵੀ ਇੱਕ ਨੱਕ ਦਿੱਤਾ, ਤੈਨੂੰ ਵੀ ਇੱਕ ਮੂੰਹ ਦਿੱਤਾ, ਉਹਨੂੰ ਵੀ ਇੱਕ ਮੂੰਹ ਦਿੱਤਾ, ਤੈਨੂੰ ਵੀ ਦੋ ਪੈਰ ਦਿੱਤੇ, ਉਹਨੂੰ ਵੀ ਦੋ ਪੈਰ ਦਿੱਤੇ, ਤੈਨੂੰ ਵੀ ਉਹਦੇ ਵਰਗਾ ਹੀ ਬਣਾਇਆ ਆ, ਤੇਰੇ 'ਚ ਕੋਈ ਕਮੀ ਨਹੀਂ ਰਹਿਣ ਦਿੱਤਾ। ਗੁਰਮੁਖ ਪਿਆਰਿਓ, ਪ੍ਰਸਾਦ ਤੋਂ ਭਾਵ ਪਰਮਾਤਮਾ ਸਾਰਿਆਂ 'ਤੇ ਇੱਕੋ ਜਿਹੀ ਕਿਰਪਾ ਕਰਦਾ ਹੈ, ਸਾਰਿਆਂ 'ਤੇ ਪਿਆਰੀ ਹੈ। ਅੱਗੇ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਦੇ ਨੇ, ਪਾਠ ਪੜ੍ਹਿਓ ਪਰ ਵੇਦ ਵਿਚਾਰਿਓ, ਨਿਵਰ ਪੁਰੇ ਹੁਕਮ ਸਾਧੇ। ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਨੂੰ ਸ਼ੁਰੂ ਕਰੀਏ। ਪਿਆਰੇ ਚਿੰਨ ਪਿੰਡ ਮਿਲਣ ਨਾ ਜਾਈ, ਸਰਵੇ ਨੇ ਪਿਆਰਿਆ ਗੁਰਮੁਖਾ, ਇਸ ਤਰੀਕੇ ਦੇ ਨਾਲ ਤੂੰ ਪਰਮਾਤਮਾ ਦੇ ਨਾਲ ਮਿਲ ਨਹੀਂ ਸਕੇਗਾ, ਕਿਹੜੇ ਤਰੀਕੇ ਦੇ ਨਾਲ? ਪਾਠ ਪੜ੍ਹੋ, ਪਾਠ ਪੜ੍ਹ ਲੈਣ ਦੇ ਨਾਲ, ਵੇਦਾਂ ਦੀ ਵਿਚਾਰ ਕਰ ਲੈਣ ਦੇ ਨਾਲ, ਧਰਮ ਦੇ ਹੋਰ ਬਹੁਤ ਸਾਰੇ ਗ੍ਰੰਥ ਪੜ੍ਹ ਲੈਣ ਦੇ ਨਾਲ ਪਰਮਾਤਮਾ ਦੇ ਨਾਲ ਨਹੀਂ ਮਿਲੇਗਾ। ਹੁਣ ਗੁਰਮਤ ਪਿਆਰੇ ਹੋ, ਕਿਸੇ ਵੇਦਾਂ ਦਾ ਜ਼ਿਕਰ ਕੀਤਾ ਹੈ ਤੇ ਸੂਹੀ ਰਾਜ ਦੇ ਵਿੱਚ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਆ, ਸਿਮਰਤ ਵੇਦ ਪੁਰਾਣ ਸ਼ਾਸਤਰ ਕਿਨ ਪੜ੍ਹਿਆ ਮੁਕਤ ਨਾ ਹੋਏ। ਵੇਦ ਪੁਰਾਣ ਸਿਮਰਤ ਹਰ ਸ਼ਾਸਤਰ ਕਿਨ ਪੜ੍ਹਿਆ ਮੁਕਤ ਨਾ ਹੋਏ। ਕਹਿੰਦੇ ਵੇਦਾਂ ਨੂੰ ਪੜ੍ਹ ਲੈਣ ਦੇ ਨਾਲ, ਸਿਮਰਤੀਆਂ ਨੂੰ ਪੜ੍ਹ ਲੈਣ ਦੇ ਨਾਲ, ਸ਼ਾਸਤਰਾਂ ਨੂੰ ਪੜ੍ਹ ਲੈਣ ਦੇ ਨਾਲ, ਕਿਨ ਪੜ੍ਹਿਆ ਮੁਕਤ ਨਾ ਹੋਏ, ਇਹਨਾਂ ਨੂੰ ਪੜ੍ਹ ਲੈਣ ਦੇ ਨਾਲ ਬੰਦਾ ਮੁਕਤ ਨਹੀਂ ਹੁੰਦਾ। ਹੁਣ ਆਪਾਂ ਆਪਣਿਆਂ ਨੂੰ ਝਾਤੀ ਮਾਰੀਏ ਕਿ ਸਤਿਗੁਰਾਂ ਨੇ ਸਾਨੂੰ ਕਿਹਾ ਹੋਇਆ ਆ, ਆਓ ਸਿੱਖ ਸਤਿਗੁਰ ਦੇ ਪਿਆਰੇ, ਗਾਓ ਸੱਚੀ ਬਾਣੀ। ਨਾਲ ਸਤਿਗੁਰਾਂ ਨੇ ਸਾਨੂੰ ਕਿਹਾ ਆਇਓ ਸੁਣਨ ਪੜ੍ਹਨ ਕੋ ਬਾਣੀ, ਸਤਿਗੁਰਾਂ ਨੇ ਆਖਿਆ ਆ ਗਾਓ ਸੱਚੀ ਬਾਣੀ, ਇਹ ਖਸਮ ਕੀ ਬਾਣੀ, ਇਹ ਧੁਰ ਕੀ ਬਾਣੀ। ਅਤੇ ਕੀ ਹੁਣ ਅਸੀਂ ਵਿਚਾਰ ਕਰੀਏ, ਵੇਦਾਂ ਨੂੰ ਸ਼ਸਤਰਾਂ ਨੂੰ ਸਿਮਰਤੀਆਂ ਨੂੰ ਪੜ੍ਹਨ ਦੇ ਨਾਲ ਤੋਂ ਮੁਕਤੀ ਨਹੀਂ ਹੋਈਗੀ, ਅਤੇ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਅਸੀਂ ਮੁਕਤ ਹੋ ਜਾਵਾਂਗੇ? ਵਿਚਾਰ ਆ, ਗੱਲ ਨੂੰ ਧਿਆਨ ਦੇ ਨਾਲ ਸੁਣਿਓ ਅਤੇ ਸਾਰੀ ਗੱਲ ਨੂੰ ਸੁਣਿਓ ਧਿਆਨ ਦੇ ਨਾਲ। ਜੇ ਤੇ ਮੈਂ ਮਾਰਾ ਵੱਜ ਕੇ ਝੂਠ ਹੈ ਅਤੇ ਫਿਰ ਤਾਂ ਮੈਂ ਕਹਾਂਗਾ ਕਿ ਬਾਣੀ ਪੜ੍ਹਨ ਦੇ ਨਾਲ ਮੁਕਤ ਹੋ ਜਾਵਾਂਗੇ। ਅਤੇ ਜੇ ਮੈਂ ਆਪਸ ਸੰਗਤਾਂ ਦੇ ਨਾਲ ਗੱਲ ਕਰਾਂ ਨਾ ਸੱਚੀ, ਤਾਂ ਗੱਲ ਇਹ ਹੈ ਗੁਰਮਤ ਪਿਆਰੇ ਹੋ ਕਿ ਬਾਣੀ ਪੜ੍ਹਨ ਦੇ ਨਾਲ ਵੀ ਅਸੀਂ ਮੁਕਤ ਨਹੀਂ ਹੋਵਾਂਗੇ, ਕਿਉਂਕਿ ਕਿਉਂ ਨਹੀਂ ਹੋਵਾਂਗੇ? ਸ਼ਬਦੀ ਮੇਰੇ ਗਾਲ ਨਾ ਪੈ ਜਾਣਾ ਇਸ ਵੱਲੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿ ਰਹੇ ਨੇ ਕਿ ਜਿੱਥੇ ਸ਼ਬਦ ਨਾ ਕਰੇ ਵਿਚਾਰ, ਤੂੰ ਪੜ੍ਹ ਰਿਹਾ ਹੈ ਤੇ ਜਿੰਨੀ ਦੇਰ ਤੱਕ ਵਿਚਾਰ ਨਾ ਕਰੇਗਾ, ਵਿਚਾਰ ਨੂੰ ਵਸਾਰੇਗਾ, ਉਨੀ ਦੇਰ ਤੱਕ ਤੂੰ ਮੁਕਤ ਨਹੀਂ ਹੋ ਸਕੇਗਾ। ਸਾਡੇ ਮੰਦਰ ਦੀ ਇੱਕ ਗੱਲ, ਸਾਡੇ ਪਿੰਡ ਦੇ ਵਿੱਚ ਬੜਾ ਸੋਹਣਾ ਪਾਠੀ ਲਗਾ ਮਾਤਰਾ ਨੂੰ ਸੋਧ ਕੇ ਪੜ੍ਹਨ ਵਾਲਾ, ਪਰ ਉਹਦੇ ਵਿੱਚ ਇੱਕ ਫੋੜ ਸੀ। ਅਖੰਡ ਪਾਠ ਸਾਹਿਬ ਦੀ ਭੇਦਾ ਦੇ ਨਾਲ ਉਹਨੇ ਕੀ ਕਰਿਆ ਕਰਨਾ, ਸ਼ਾਮ ਨੂੰ ਰਾਤ ਨੂੰ ਸ਼ਰਾਬ ਪੀਆ ਕਰਨਾ। ਅਖੰਡ ਪਾਠ ਬੜਾ ਸੋਹਣਾ ਕੰਮ ਉਹਨੇ ਕਰਿਆ ਕਰਨਾ, ਆਲੇ ਦੁਆਲੇ ਦੇ ਲੋਕਾਂ ਨੇ ਉਹਨੂੰ ਸਮਝਾਇਆ ਵੀ ਕਰਨਾ। ਮੇਰੇ ਤੱਕ ਵੀ ਵਿਚਾਰਾਂ ਪਹੁੰਚੀਆਂ ਸੀ, ਉਹਦੇ ਨਾਲ ਆਪਣੇ ਗੱਲ ਸਾਂਝੀ ਵੀ ਕਰਾਂਗੇ। ਆਹ ਥੋੜ੍ਹੇ ਕੁ ਦਿਨ ਹੋਏ ਜੀ, ਮੌਤ ਹੋ ਗਈ ਆ। ਸਾਰੀ ਉਮਰ ਉਹਨੇ ਬਾਣੀ ਦਾ ਪਾਠ ਕੀਤਾ ਤੇ ਬਾਣੀ ਦੇ ਪਾਠ ਦੇ ਤੋਂ ਜਿਹੜੇ ਢੇਰਾ ਮਿਲਦੀ ਸੀ, ਉਸੇ ਢੇਰਾ ਦੇ ਨਾਲ ਉਹਨੇ ਸ਼ਰਾਬ ਪੀਤੀ। ਉਹ ਬਾਣੀ ਪੜ੍ਹ ਕੇ ਗੁਰਮੁਖ ਪਿਆਰੇ ਸ਼ਰਾਬ ਤੋਂ ਮੁਕਤ ਨਹੀਂ ਹੋ ਸਕਿਆ। ਉਹਦੇ ਬਾਣੀ ਦੇ ਵਿੱਚ ਪਤਾ ਹੀ ਕਿੰਨੀ ਵਾਰਾਂ ਆਹ ਬਿਹਾਰ ਦਾ ਰਾਜ ਦਾ ਸ਼ਬਦ ਉਹਨੇ ਪੜ੍ਹਿਆ ਹੋਇਆ ਤੇ ਝੂਠਾ ਨਾ ਕਬੂਲ ਨਾ ਕੀਤੀ, ਜਿੱਤ ਕੀਤੇ ਮਤ ਫਰਮ ਕਰੇ ਤੇ ਇੰਨੀ ਵਾਰ ਉਹਨੇ ਸ਼ਬਦ ਪੜ੍ਹਿਆ ਤੇ ਪਰ ਉਹ ਪੜ੍ਹ ਕੇ ਵੀ ਸ਼ਰਾਬ ਤੋਂ ਨਹੀਂ ਚੜਿਆ ਤੇ ਦੱਸੋ ਦਾ ਪੜ੍ਹਨ ਦਾ ਕੀ ਫਾਇਦਾ ਸੀ। ਕਈ ਵਾਰ ਗੁਰਮੁਖ ਪਿਆਰੇ ਅਸੀਂ ਪੜ੍ਹਿਆ ਆ ਕਿ ਭਾਗ ਮਾਸ਼ਲੀ ਸੁਰਾ ਪਾਨ ਸੁਰਾ ਪਾਨ ਕਹਿੰਦੇ ਸ਼ਰਾਬ ਨੂੰ, ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਮੇਨਤੀ ਸਭੇ ਰਸਾਤਲ ਕਰ ਤੇ ਪੜ੍ਹੀ ਹੋਏਗੀ ਉਹਨੇ ਬਾਣੀ, ਕਿਉਂਕਿ ਉਹਦਾ ਕੰਮ ਹੀ ਇਹ ਸੀ, ਕਿੱਤਾ ਸੀ ਇਹ ਕਿ ਪਾਠ ਕਰਕੇ ਤੇ ਆਪਣੇ ਜੀਵਨ ਦਾ ਗੁਜ਼ਾਰਾ ਕਰਨਾ। ਬਹੁਤ ਸਾਰੇ ਐਸੇ ਪਾਠੀ ਨੇ ਜਿਹੜੇ ਬਾਣੀ ਪੜ੍ਹਦੇ ਨੇ ਪਰ ਉਹਨਾਂ ਦਾ ਧਿਆਨ ਬਾਣੀ ਵੱਲ ਨਹੀਂ ਹੁੰਦਾ, ਉਹਨਾਂ ਦਾ ਧਿਆਨ ਸਿਰਫ ਕਾਇਮ ਵੱਲ ਹੈ ਕਿ ਹੋਰ ਇਹ ਸੋਈ ਉੱਤੇ ਚੜ੍ਹੀ ਤੇ ਉਹਨਾਂ ਦੇ ਦੇਹ ਖਰਾਬ ਤੇ ਇਸ਼ਨਾਨ ਕਰਨਾ ਸ਼ੁਰੂ ਕਰ ਦੇਣਾ ਆ। ਜਿਹੜੇ ਘਰ ਵਾਲੇ ਹੁੰਦੇ ਨੇ ਨਾ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪਾਠ ਕਿਵੇਂ ਕਰਨਾ ਆ, ਉਹਨਾਂ ਦੇ ਭਾਰ ਹੀ ਬਣ ਜਾਂਦੇ ਔਰ ਕੀ ਕਰੀਏ। ਸਾਡੇ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਿਤਾ ਜੀ ਗੁਰੂ ਦੇ ਵਿੱਚ ਬੈਠਿਆ ਜੇ 5-10 ਮਿੰਟ ਵੱਧ ਲੱਗ ਹੀ ਗਏ ਤੇ ਆਖਰ ਜੀ ਕੀ ਆ ਗਈ ਆ। ਤੇ ਜਿਹੜਾ ਦੂਸਰਾ ਨਾ ਜਿਹਨੇ ਛੱਡਣਾ ਆ, ਉਹਨੇ ਚਾਹ ਦਾ ਕਾਫਾ ਦਰੇ ਚ ਫੜਿਆ ਹੋਇਆ ਤੇ ਉਹ ਕਹਿੰਦਾ 5-7 ਮਿੰਟ ਉੱਥੇ ਲੱਗ ਕੇ ਜਾਣ, ਉਹਦੇ ਇਹ ਮੈਨੂੰ ਘੱਟ ਹੀ ਲਾਉਣੇ ਪਵੇ। ਉਹਦੇ ਮਨ ਦੇ ਵਿੱਚ ਇਹ ਕੋਲ ਹੁੰਦੀ ਹੈ। ਸਤਿਗੁਰ ਕਹਿੰਦੇ ਇਹੋ ਜਿਹਾ ਪਾਠ ਪੜ੍ਹਨ ਦੇ ਨਾਲ ਤੇਰੀ ਮੁਕਤੀ ਨਹੀਂ ਹੋਈ, ਇਹ ਪਾਠ ਪੜ੍ਹਨ ਦੇ ਨਾਲ ਤੂੰ ਪਰਮਾਤਮਾ ਦੇ ਨਾਲ ਨਹੀਂ ਮਿਲ ਸਕੇਗਾ। ਪਿਆਰੇ ਤਿੰਨ ਮਿੰਟ ਮਿਲਣ ਨਾ ਜਾਈ ਪਿਆਰਿਆ, ਇਹਨਾਂ ਟੀਚਿਆਂ ਦੇ ਨਾਲ ਤੂੰ ਨਹੀਂ ਮਿਲ ਸਕੇਗਾ। ਇਹ ਤੋਰਾ ਫਿਰ ਗੁਰਮੁਖ ਪਿਆਰਿਓ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਦੁਹਰਾਇਓ ਕਿ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਉਹੋ ਜਿਹੇ ਪਾਠੀ ਹੋਣਗੇ। ਪਾਠੀ ਉਹ ਨਹੀਂ ਹੁੰਦੇ ਜਿਹਨਾਂ ਨੇ ਪਾਠ ਕਰਨਾ ਆ। ਆਪਾਂ ਘਰ ਦੇ ਵਿੱਚ ਨਿਤਨੇਮ ਕਰਦੇ ਹਾਂ ਤੇ ਆਪਾਂ ਵੀ ਪਾਠੀ ਹਾਂ, ਪਾਠ ਕਰ ਰਹੇ ਹਾਂ, ਸਿਰਫ ਵਿਖਾਵਾ ਆ ਸਾਡਾ ਪਾਠ ਜਿਹੜਾ ਅੰਦਰੋਂ ਜੁੜਿਆ ਨਾ ਪਰਮਾਤਮਾ ਦੇ ਨਾਲ। ਸਾਡੇ ਵੇਲੇ ਕਹਿੰਦੇ ਨੇ ਸੋ ਨਜੀਕ ਗੁਰਾਏ ਦੇ ਭੇਤ ਨਾ ਕਿਸੇ ਦੇਣ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ 12 ਸੁਖਮਨੀ ਸਾਹਿਬ ਦੇ ਪਾਠ ਕਰਦਾ ਤਾਂ ਮੈਂ ਅੱਖ ਕਰਦਾ ਨਹੀਂ, ਉਹਨਾਂ ਦੇ ਚਿਹਰੇ ਦੇ ਉੱਤੇ ਹੀ ਪਤਾ ਲੱਗ ਜਾਂਦਾ ਕਿ ਇਹ ਰੰਗ ਰੱਖਣਾ ਆ। ਇਹ ਭਾਵੇਂ ਆਪਾਂ ਵੀ ਪਾਠ ਸੁਖਮਨੀ ਸਾਹਿਬ ਦਾ ਕਰ ਰਿਹਾ ਹੈ ਨਾ, ਉਹਦੇ ਚਿਹਰੇ ਦਾ ਰੰਗ ਤੇ ਉਹਦੀ ਬੋਲ ਬਾਣੀ ਸਾਨੂੰ ਦੱਸ ਦਿੰਦੀ ਹੈ ਕਿ ਇਹ ਗੁਰਮੁਖ ਪਿਆਰਾ ਮੁਕਤ ਹੋ ਗਿਆ ਹੈ ਪਰਮਾਤਮਾ ਦੇ ਨਾਲ, ਇਸ ਮੁਕਤ ਹੋ ਗਿਆ ਆ। ਗੁਰਮੁਖ ਪਿਆਰਿਓ ਸਾਡੀ ਦੀ ਇਹ ਹਾਲਤ ਆ, ਕਿਸੇ ਨੇ ਬਾਹਰੋਂ ਆਪਣੇ ਮਿੱਤਰ ਨੂੰ ਇੱਕ ਚਿੱਠੀ ਲਿਖੀ, ਚਿੱਠੀ ਦੇ ਵਿੱਚ ਉਹਨੇ ਮੈਨੂੰ ਲਿਖਿਆ ਕਿ ਮੈਨੂੰ ਫਲਾਣੀ ਵਸਤੂ ਇੱਥੇ ਨਹੀਂ ਮਿਲ ਰਹੀ, ਮੈਨੂੰ ਉਹ ਵਸਤੂ ਭੇਜ। ਉਹ ਚਿੱਠੀ ਜਦੋਂ ਸਾਡੇ ਕੋਲ ਆਵੇ, ਅਸੀਂ 5-10 ਨੂੰ ਇਕੱਠਿਆਂ ਕਰਕੇ ਅੱਛੇ ਵੇਖੋ ਮੇਰੇ ਮਿੱਤਰ ਨੇ ਕਿੰਨੀ ਸੋਹਣੀ ਚਿੱਠੀ ਲਿਖੀ ਆ, ਕਿੰਨੇ ਸੋਹਣੇ ਅੱਖਰ ਨੇ, ਇਹਦੀ ਸ਼ਾਇਰੀ ਕਿੰਨੀ ਸੋਹਣੀ ਆ। ਵੇਖੋ ਇਹਨੂੰ ਮੈਂ ਸਰੀਰ ਦੇ ਰੁਮਾਲ ਦੇ ਵਿੱਚ ਲਪੇਟ ਕੇ ਰੱਖਿਆ ਜੇ, ਵੇਖੋ ਇਹਨੂੰ ਮੈਂ ਚਿੱਠੀ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ ਜੇ। ਉਹ ਆਪਣੇ ਮਿੱਤਰਾਂ ਨੂੰ ਆ ਕੇ ਵੇਖ ਲਓ ਇਸ ਚਿੱਠੀ ਨੂੰ ਮੈਂ ਸਵੇਰੇ ਸ਼ਾਮ ਧੂੜ ਵਸਤੂ ਕਰਦਾ ਜੇ। ਦੱਸੋ ਧੂਪ ਵੱਟੀ ਚਿੱਠੀ ਦੇ ਸਰੀਰ ਦੇ ਰੁਮਾਲ ਦੇ ਵਿੱਚ ਲਪੇਟੀ ਹੋਈ ਫਿਲ ਦੇ ਨਾਲ ਲਾਈ ਹੋਈ ਚਿੱਠੀ ਕੀ ਕਰੇਗੀ ਜੇ ਉਹ ਮਿੱਤਰ ਦੀ ਲੋੜ ਹੀ ਨਹੀਂ ਪੂਰੀ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਇੱਕ ਚਿੱਠੀ ਸਾਡੇ ਵਾਸਤੇ ਗੁਰੂ ਸ਼ਬਦ ਦਿੱਤਾ ਹੈ। ਗੁਰਮਤਿ ਕਹਿ ਰਿਹਾ ਮੈਨੂੰ ਲੋੜ ਹੀ ਤੇਰੇ ਮਨ ਦੀ, ਮਨ ਵੇਚੇ ਸਤਿਗੁਰ ਦੇ ਪਾਸ, ਜਾਂ ਮੈਨੂੰ ਆਪਣਾ ਮਨ ਦੇ ਦੇ। ਤੇ ਅਸੀਂ ਤਿੰਨ ਟਾਈਮ ਇਹਨੂੰ ਧੂਪ ਵੱਟੀ ਕਰੀ ਜਾਈਏ ਗੁਰੂ ਸ਼ਬਦ ਨੂੰ, ਇਹਨੂੰ ਸੋਹਣਿਆਂ ਰੁਮਾਲਿਆਂ ਦੇ ਵਿੱਚ ਰੱਖੀਏ ਤੇ ਏਸੀ ਵੀ ਲਾ ਦੇਈਏ ਇਹਨਾਂ ਦੇ ਲਾਗੇ। ਤੇ ਗੁਰਮਤਿ ਪਿਆਰਿਓ ਸਾਲ ਸੰਭਾਲ ਵੀ ਬਣੀ ਕਰੀਏ ਤੇ ਹੋਰ ਧਰਮਾਂ ਵਾਲਿਆਂ ਤੇ ਸੱਜਣਾ ਮਿੱਤਰਾਂ ਨੂੰ ਵੀ ਆਖੀਏ ਕਿ ਸਾਡੇ ਸਤਿਗੁਰੂ ਨੇ ਵੇਖੋ ਸਾਡੇ ਤੇ ਕਿੰਨੀ ਕਿਰਪਾ ਕੀਤੀ ਆ, ਸ਼ਬਦ ਗੁਰੂ ਸਾਨੂੰ ਦੇ ਰਹੇ ਨੇ। ਤੇ ਗੁਰਮਤਿ ਪਿਆਰਿਓ ਇਹ ਪਾਠ ਪੜ੍ਹੇ ਤੇ ਵਿਚਾਰੇ ਕੀ ਕਰਨਗੇ ਜੇ ਮਨ ਹੀ ਨਾ ਗੁਰੂ ਨੂੰ ਦਿੱਤਾ ਤੇ ਉਦੋਂ ਸੱਜਣ ਵਾਲੀ ਗੱਲ ਹੀ ਹੋਈ ਆ। ਲੋੜ ਤੋਂ ਵੀ ਨਹੀਂ ਪੂਰੀ ਕੀਤੀ ਅਸੀਂ ਤੇ ਚਿੱਠੀ ਨੂੰ ਸਾਂਭ ਸਾਂਭ ਕੇ ਰੱਖਿਆ। ਆਪਾਂ ਗੁਰੂ ਦੀ ਗੱਲ ਤੇ ਨਾ ਮੰਨੀ ਤੇ ਗੁਰੂ ਨੇ ਇਸ ਚਿੱਠੀ ਰਾਹੀਂ, ਇਸ ਪੈਗਾਮ ਰਾਹੀਂ, ਇਸ ਸ਼ਬਦ ਰਾਹੀਂ ਸਾਨੂੰ ਕੀ ਸਮਝਾਇਆ ਆ? ਅਸੀਂ ਆਖੀ ਸੇਵਾ ਬੜੀ ਕਰਦੇ ਹਾਂ ਅਸੀਂ ਤੇ ਗੁਰੂ ਸਾਹਿਬ ਜੀ ਸਾਡੇ ਤੇ ਕਿੰਨੇ ਕੁ ਪ੍ਰਸੰਨ ਹੋ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ ਗੁਰਮਤਿ ਪਿਆਰਿਓ, ਨਿਰਾ ਪਾਠ ਪੜ੍ਹ ਲੈਣ ਦੇ ਨਾਲ, ਨਿਰਾ ਵਿਚਾਰ ਕਰ ਲੈਣ ਦੇ ਨਾਲ ਪਿਆਰੇ ਇਹਨਾਂ ਦੇ ਮਿਲਣਾ ਚਾਹੀਏ, ਪਿਆਰਿਆ ਮਿਲਿਆ ਨਹੀਂ ਜਾਊਗਾ ਪਰਮਾਤਮਾ ਨੂੰ। ਨਿਵਰ ਆ ਜਿਹੜੇ ਯੋਗੀ ਆਉਂਦੇ ਨੇ ਨਾ, ਇਹ ਨਿਓਲੀ ਕਰਮ ਕਰਦੇ ਨੇ। ਨਿਓਲੀ ਕਰਮ ਖੁਦ ਗੁਰਮਤਿ ਪਿਆਰਿਆਂ ਨੇ ਇਸ ਤਰ੍ਹਾਂ ਦਿੱਤਾ ਹੈ ਕਿ ਨੀਵੇ ਦਾ ਧੋ ਕੇ ਨਾ ਸਾਡੇ ਪਿੱਤ ਤੋਂ ਬਗੈਰ ਸਵੇਰੇ ਸਵੇਰ ਆ ਜਿਹੜੇ ਹੱਥ ਨੇ ਇਹਨਾਂ ਨੂੰ ਗੋਡਿਆਂ ਦੇ ਉੱਤੇ ਲਾ ਲੈਣਾ, ਜਾਂ ਕੁਝ ਪੈਰਾਂ ਨੂੰ ਹੱਥ ਲਾਉਂਦੇ ਨੇ ਨੀਵੇ ਦਾ ਧੋ ਕੇ ਬਿਲਕੁਲ ਆ ਕਰਕੇ ਸਿੱਧੇ। ਉਹਦੇ ਨਾਲ ਕੀ ਹੁੰਦਾ ਆ, ਕਬਜ਼ ਵਗੈਰਾ ਜਾਂ ਹੋਰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਆ। ਉਹ ਸਾਹਾਂ ਦੇ ਨਾਲ ਸਾਹ ਖਿੱਚ ਖਿੱਚ ਕੇ ਤੇ ਨਾੜਾਂ ਨੂੰ ਹਿਲਾਉਂਦੇ ਨੇ ਅੰਦਰੋਂ। ਉਹ ਨਾੜਾਂ ਨੂੰ ਹਿਲਾਉਣ ਕਰਕੇ ਨਾ ਜੋ ਕਹਿੰਦੇ ਨਿਓਲੀ ਕਰਮ ਕੀਤਾ, ਅਸੀਂ ਆਪਣੀਆਂ ਨਾੜਾਂ ਸਾਫ਼ ਕਰ ਦਈਆਂ ਨੇ। ਜਾਂ ਸਾਡੇ ਲਾਗੇ ਇੱਕ ਯੋਗ ਆਸ਼ਰਮ ਬਣਿਆ ਗੁਰਦੁਆਰਾ ਸ਼ਾਹੜਾ ਸਾਹਿਬ ਦੇ ਲਾਗੇ, ਤੇ ਭਾਈ ਸਾਹਿਬ ਜੀ ਵੀ ਉੱਥੇ ਗੁਰਦੁਆਰਾ ਸ਼ਾਹੜਾ ਸਾਹਿਬ ਡਿਊਟੀ ਕਰਕੇ ਆਏ ਹਨ। ਅਸੀਂ ਇੱਕ ਵਾਰ ਉਹਨਾਂ ਦੇ ਆਸ਼ਰਮ ਦੇ ਵਿੱਚ ਗਏ ਯੋਗੀਆਂ ਦੇ, ਉਹਨਾਂ ਨੇ ਐਸ ਨੱਕ ਦੇ ਵਿੱਚੋਂ ਐਸ ਨਾ ਜਿਹੜੀ ਲਾਸਕਾ ਦੇ ਵਿੱਚੋਂ ਨਾ ਸ਼ੇਕ ਦੇ ਵਿੱਚ ਰੁਮਾਲ ਪਾ ਕੇ ਤੇ ਦੂਸਰੀ ਸ਼ੇਕ ਸਾਡੀ ਬਾਹਰ ਕੱਢ ਕੇ ਤੇ ਉਹਨੂੰ ਐਂ ਹਲਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਦੁੱਧ ਲਿੜਕੀ ਦਾ। ਇਸ ਤਰੀਕੇ ਦੇ ਨਾਲ ਉਹ ਪਤਾ ਨਹੀਂ ਕਿਉਂ ਕਿਉਂ ਜੇ ਤਰੀਕੇ ਕਰਦੇ ਨੇ ਆਪਣੇ ਢਿੱਡ ਨੂੰ ਹਲਾ ਲਾ ਗਿਆ। ਸਵਾਮੀ ਰਾਮਦੇਵ ਨੂੰ ਅਸੀਂ ਕਈ ਵਾਰ ਟੈਲੀਵਿਜ਼ਨ ਤੇ ਵੇਖ ਤੌਰ ਤੇ ਕਰ ਰਿਹਾ ਹੁੰਦਾ ਹੈ ਆਸਣ। ਇਸ ਤਰੀਕੇ ਦੇ ਨਾਲ ਨਿਓਲੀ ਕਰਮ ਕਰ ਲੈਣ ਦੇ ਨਾਲ ਕੋਈ ਨਵਾਂ ਨਾੜੀ ਆ ਜਿਹੜੀ ਸਾਡੀ ਕਮਜ਼ੋਰ ਆ ਨਾ ਪਿਛਲੇ ਬੰਨੇ ਲੱਕ ਦੇ ਲੱਗ ਜਾਂ ਨੀਂਦ ਦੀ ਹੱਡੀ, ਇਹਦੇ ਨਾਲ ਇੱਕ ਨਾੜੀ ਆ ਆਂਦਰ ਆ, ਉਹ ਸੱਪ ਵਾਂਗੂ ਵਰ ਖਾਂਦੀ ਖਾਂਦੀ ਤਾਂ ਦਸਮ ਦੁਆਰ ਤੱਕ ਚਲ ਜਾਂਦੀ ਹੈ ਤੇ ਦਸਮ ਦੁਆਰ ਦੇ ਵਿੱਚੋਂ ਆਪਣੇ ਸਵਾਸ ਰੋਕ ਲੈਂਦੇ ਨੇ ਯੋਗੀ। ਕਹਿੰਦੇ ਨੇ ਸਵਾਸਾਂ ਨੂੰ ਦਸਮ ਦੁਆਰ 'ਚ ਰੋਕਣਾ, ਨਿਓਲੀ ਕਰਮ ਕਰਨਾ, ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਨਾਲ ਨਹੀਂ ਤੂੰ ਮਿਲ ਸਕੇਗਾ। ਇਹੋ ਜਿਹੇ ਯੋਗੀ ਆਸਣ ਲਗਾ ਕੇ ਸੰਗੋਸਰ ਵਾਲੀ ਅਸਥਾਨ ਤੋਂ ਸਾਨੂੰ ਜਦੋਂ ਪਟਾਈ ਕੀਤੀ ਨਿਕਲਿਆ ਸੀ ਤੇ ਉਹਨੇ ਗੁਰੂ ਅਰਜਨ ਦੇਵ ਜੀ ਮਾਂ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਮੁਕਤ ਨਹੀਂ ਜੀ ਹੋ ਸਕਿਆ, ਕਿਰਪਾ ਕਰੋ। ਸਤਿਗੁਰੂ ਜੀ ਕਹਿਣ ਲੱਗੇ ਦਸਮ ਦੁਆਰ ਸਵਾਸ ਚੜ੍ਹਾਉਣ ਦੇ ਨਾਲ ਕੀ ਹੋਏਗਾ, ਮੌਤ ਤੋਂ ਡਰ, ਲੰਮੀ ਉਮਰ ਕਰ ਲਈ, ਲੰਮੀ ਉਮਰ ਕਰ ਲੈਣ ਦੇ ਨਾਲ ਕੀ ਹੋਏਗਾ? ਸਿਆਣੇ ਕਹਿੰਦੇ ਨੇ ਉਮਰ ਭਾਵੇਂ ਚਾਰ ਦਿਨਾਂ ਦੀ ਹੋਵੇ ਤੇ ਚੰਗੀ ਹੋਵੇ, ਅਣਖ ਵਾਲੀ ਹੋਵੇ, ਸਮਾਜ ਭਲਾਈ ਵਾਸਤੇ ਹੋਵੇ, ਸੇਵਾ ਵਾਸਤੇ ਹੋਵੇ। ਉਮਰ 100 ਸਾਲ ਦੀ ਆ ਜੇ ਕੋਈ ਵੀ ਚੱਜ ਦਾ ਕੰਮ ਨਹੀਂ ਕੀਤਾ ਤੇ 100 ਸਾਲ ਦੀ ਉਮਰ ਨੂੰ ਕੀ ਕਰਨਾ? ਇਹ ਸਤਿਗੁਰੂ ਜੀ ਸਾਨੂੰ ਇਸ ਪਹਿਲੀ ਪੰਕਤੀ ਸਮਝਾਉਂਦੇ ਆ, ਇਹਨਾਂ ਕਰਮਾਂ ਦੇ ਨਾਲ ਉਹ ਪਰਮਾਤਮਾ ਨੂੰ ਵੀ ਮਿਲ ਸਕੇਗਾ। ਪਾਠ ਜਿਹੜਾ ਪਾਠ ਕਰ ਲੈਣ ਦੇ ਨਾਲ, ਜਿਹੜਾ ਵਿਚਾਰ ਕਰ ਲੈਣ ਦੇ ਨਾਲ, ਜਾਂ ਨਿਓਲੀ ਕਰਮ ਕਰਨ ਦੇ ਨਾਲ, ਕੋਈ ਹੰਗਮਾ ਨਾਰੀ ਰਾਹੀਂ ਦਸਮ ਦੁਆਰ 'ਚ ਸਵਾਸ ਚੜ੍ਹਾਉਣ ਦੇ ਨਾਲ,
ਪੰਜ ਜਨਾ ਸਿਉ ਸੰਗ ਨਾ ਛੁੱਟਦੋ ਅਜਕ ਅਹਿਮ ਬਾਤੇ,
ਪਾਰ ਪੜ੍ਹਨ ਦੇ ਨਾਲ ਹੀ ਹੰਕਾਰ ਹੋ ਜਾਂਦਾ ਹੈ। ਇੱਥੇ ਭਾਈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਸਮਝਾਈ, ਪੰਜ ਜਨਾ ਸੋ ਸੰਗ ਨਾ ਛੁੱਟਦੋ, ਜ਼ਿਆਦਾ ਹੰਕਾਰੀ ਹੋ ਗਿਆ ਹੈ, ਮੇਰੇ ਵਰਗਾ ਸ਼ੁੱਧ ਪਾਠੀ ਕੋਈ ਨਹੀਂ ਹੈ। میرے جڑے سکھی صاحب کے پار نہیں کوئی نہیں کرتا، میرے جڑے کوئی جلدی صاحب کے پار نہیں کرتا، میرے ورگے وچار کوئی نہیں کر سکتا، یہ بھی کئی ہم کھا رہا کہ میرے ورگا کتھا واچ کی کوئی نہیں ہے۔ گرمت کرے ہو سارا اپنا کچھ نہیں جی، آ جڑی گلا بھی میں تھوڑے نال کر رہا نا سچ جائے یہ بھی میری اپنیا نہیں، یہ بھی گرو دیا ہی، گرو نانک صاحب نے اتوں تک کہہ دیتا کہ یہ بھانڈا میرا ضرور ہے پر یہ بچن جی آ رہے ہیں نا جی بول میں بول رہا ہاں یہ میرے نہیں آئے۔ گرو نانک صاحب جی کہہ لگے جیسی میں آوے خسم کی بانی فیصلہ کریں گیان میں لالو، اے بھائی لالو جی وہ بچن میں پرماتما میرے بھانڈے سے پاؤں گا نا بسکل وہ بھانڈے کے بچن پہ کہ سنتوں کے سانجھے کر دینا میرے اپنے بولنے ہیں، یہ ربی بول نے یہ ترکی بانی ہے یہ میری اپنی بانی نہیں، یہ جہیا گلیں میں آپ سب سنتوں کے کر رہا نا گرمت پیار میرے تو پہلے کئی ودوان کرتے ہیں ٹھیک نے میری پکڑ دے آ گئی نے کہ میں آپ سب سنتوں کے سانجھیا کر دیتی نے بیٹھے ہوں ایسے گرمت پیارے نے جہیں میرے نال چنگے بچنے جان دے یہ میرے نال ودیا گلیں کر دیتے ہیں سارے جی کہتے کئی اس گل کا ہنکار کہ اِسی کتھا وان کہ اِسی وچار وان چنگے ہاں، کئی اس گل کا ہنکار ہو گیا اِسی پاٹھی بڑے ودیا ہاں، کئی اس گل کا ہی ہنکار ہو گیا کہ میں نانا اپنیا صاف کر دیا ہاں، کئی اس گل کا ہنکار ہو گیا کہ میں سواس اپنے بسر واسطے چڑھا دیتا ہے، کہتے یہ سب زیادہ پنجاب کے نال رکھتا ہے، زیادہ ہنکاری ہو گیا، زیادہ لوبھی ہو گیا، زیادہ کروٹی ہو گیا، زیادہ کامی ہو گیا ہے، نہ سنگ نہ چھٹتے ہو یہاں کے نال ساتھ نہیں چھٹ گیا اور اب کتنا بہت بہت زیادہ ہنکاری ہو
گئے۔
گرو ارجن دیو جی مہاراج جی ساری وکالت کرتے ہوئے گل کہہ رہے ہیں، کہتے ہیں پیارے ہو جڑے تسی راہ فڑ رہے ہیں نا یا جڑے کرم تسی کر رہے جی یہ انیکاں ہی کرم دے سکے کرے جاؤ یہو جی کرم کرن دے نال تسی پرماتما دے نال مل نہیں سکو گے۔
بار کرو سوامی دے دوارے جی جائے خود بیتان
پر کیڑے پرماتما دے نال میل ہوئے گا، اس طرح ہوئے گا کہ آپ سارا کچھ بلا کے نا اپنی مائیں جوڑے گھر جمع کرا کے کہ گرو گرنتھ صاحب کے چرنوں سے آن کے نمسکار کریے کہ سار پریو سوامی کے دوارے سنبھال کے دوارے آن کے آئیے سرگر سچے پاتشاہ جی ساڈے تے کرو کرپا کہ سانوں نا پبیت بدھ دی پرت والی بدھی دریائی کی ہے چنگیائی کی ہے چنگے باڑے کی فرق کرنے والی جی مت ہے نا وہ مت جی جو وبیک اور بندہ جو گرمت کہہ رہے یہ دو لفظوں کو ایک لفظ بنیا ہے بپ پلس ایک بپ ہے دو ایک ہے ایک کہتے دونوں تو ایک ہو جانا وہ کہتے ہیں وبیک ساری آتما پرماتما جب ایک ہو گئے نا ابھی وبیکی بن گئے سارے کو وبیک والی مت آ جی بدھ آ جی دونوں تو ایک ہو جان والی گل کہتے ہیں یہو جی مت بدھ دو جہد پرماتما کے نال سا ملاپ ہو جائے سب چنگیائی سے بریائی بارے پتا لگ جائے رہو کا وشرام دے کے اگیں سمجھا
مان نگن کرو من مائی
بالکل زبان کی ورتوں نہ کرنی زبان کٹ لینی گنگے ہو جانا کسی کے نال بولنا ہی نہ یہ مون دھارن بھی پرماتما کے نال ملاپ نہیں ہوئے گا جی سمجھ لو ਮੋਲ ਰਹਿਣ ਦੇ ਨਾਲ ਪਰਮਾਤਮਾ ਦਾ ਮਿਲਾਪ ਹੁੰਦਾ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਤਨਵਰ ਸਦੀਵ ਮੋਲ ਸਾਡੇ ਹੀ ਮਨਕ ਹੈ। ਆਹ ਬਨਸਪਤੀ ਜੀ ਦੇ ਦਰਖਤ ਨੇ ਨਾ ਇਹ ਕਦੇ ਬੋਲਦੇ ਨਹੀਂ ਆ ਤੇ ਕਦੇ ਕਿਸੇ ਨੇ ਇਹ ਨਹੀਂ ਆਖਿਆ ਕਿ ਫਲਾਣਾ ਦਰਖਤ ਬ੍ਰਹਮ ਗਿਆਨੀ ਹੈ ਜਾਂ ਫਲਾਣਾ ਦਰਖਤ ਜਿਹੜਾ ਕਰ ਗਿਆ ਆ ਇਹ ਪਰਮਾਤਮਾ ਦੇ ਭਾਣੇ ਤੋਂ ਉਲਟ ਗੱਲ ਹੋਏਗੀ ਜਦੋਂ ਅਸੀਂ ਮੋਲ ਦਾ ਪਖੰਡ ਕਰਦੇ ਹਾਂ। ਕਿਉਂ? ਕਿਉਂਕਿ ਪਰਮਾਤਮਾ ਨੇ ਜ਼ਬਾਨ ਲਾਈ ਹੈ ਬੋਲਣ ਵਾਸਤੇ ਤੇ ਤੂੰ ਕੀ ਸਮਝਦਾ ਪਰਮਾਤਮਾ ਨੇ ਜ਼ਬਾਨ ਗਲਤ ਲਗਾਈ ਹੈ। ਜਦੋਂ ਸ਼ਾਹ ਹੁਸੈਨ ਤੇ ਪੀਲੂ ਤੇ ਕਾਨਾ ਤੇ ਸ਼ੱਜੂ ਆਏ ਨਾ ਗੁਰੂ ਜੀ ਝੁਹੀ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਬਾਣੀ ਉਚਾਰਨ ਕੀਤੀ ਕਹਿੰਦਾ ਚੁੱਪਦੇ ਹੜਿਆ ਚੁੱਪਦੇ ਹੜਿਆ ਬੋਲਣ ਕੀ ਨਹੀਂ ਜਾਏ ਦੇ ਹੜਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਚੱਲਦੇ ਬਣੋ ਆ ਜ਼ਬਾਨ ਤੋਂ ਤੁਹਾਨੂੰ ਇਸੇ ਕਰਕੇ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਬ ਲੱਗ ਗਈਆਂ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ। ਮੂਲ ਸਤਿਗੁਰਾਂ ਨੇ ਆਖਿਆ ਧਾਰਨ ਕਰ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਮੋਲ ਦਾ ਧਾਰਨ ਕਰ, ਠੀਕ ਹੈ ਮੋਲ ਧਾਰਨ ਕਰ, ਪਰ ਕਿੱਥੇ ਮਿਲਿਆ ਸੰਤ ਮਸਤ ਘਰ ਰਹੀ ਜਿੱਥੇ ਤੈਨੂੰ ਅਗਿਆਨੀ ਜਿੱਥੇ ਤੈਨੂੰ ਮੂਰਖ ਮਿਲਦੇ ਨੇ ਨਾ ਉੱਥੇ ਮੋਲ ਧਾਰਨ ਕਰਨਾ ਤੇ ਚੋਟੇ ਰਹਿ ਤੇ ਜਿੱਥੇ ਤੈਨੂੰ ਸਤਸੰਗੀ ਜਨ ਮਿਲਦੇ ਨੇ ਮਿਲੇ ਸੰਤ ਕਿਸੇ ਸੋਹਣੇ ਕਹੀ ਉੱਥੇ ਤੇਰਾ ਮੋਲ ਰੱਖਣ ਦਾ ਪਸੰਦ ਆ ਉੱਥੇ ਤੂੰ ਗਲਤ ਹੋ ਜਾਏਗਾ। ਉੱਥੇ ਆਪਣੀਆਂ ਵਿਚਾਰਾਂ ਤੂੰ ਉਹਦੇ ਨਾਲ ਸਾਂਝੀਆਂ ਕਰ ਦਿਓ ਤੇਰੇ ਨਾਲ ਸਾਂਝੀਆਂ ਕਰੇ ਤੇ ਤੈਨੂੰ ਅਗਲੇ ਆ ਜਾਵੇ। ਸਤਿਗੁਰੂ ਜੀ ਕਹਿਣ ਲੱਗਾ ਮੋਲ ਧਾਰਨ ਕਰਨਾ ਵੀ ਪਸੰਦ ਆ ਨਹੀਂ ਮਿਲ ਸਕੇਗਾ। ਉਹ ਇਹੋ ਜਿਹੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਬਰਤਨਾਂ ਦੇ ਵਿੱਚ ਭਾਂਡਿਆਂ ਦੇ ਵਿੱਚ ਕੁਝ ਨਹੀਂ ਛੱਡਦੇ, ਗਲਾਸ 'ਚ ਪਾਣੀ ਨਹੀਂ ਦੇਣਾ, ਸਾਰੀ ਦੇ ਵਿੱਚ ਰੋਟੀ ਨਹੀਂ ਖਾਣੀ, ਉਹ ਵੀ ਕਰਦੇ ਨੇ ਕਰਪਾਤੀ ਰਹੋ। ਆ ਹੱਥਾਂ ਨੂੰ ਗੋਤ ਬਣਾ ਕੇ ਪਾਣੀ ਪੀਂਦੇ ਨੇ, ਹੱਥਾਂ ਦੇ ਉੱਤੇ ਪ੍ਰਸ਼ਾਦਾ ਛੱਕ ਲੈਂਦੇ ਨੇ। ਸਾਨੂੰ ਇਹ ਕਹਿਣ ਲੱਗੇ ਹੱਥਾਂ ਦੇ ਉੱਤੇ ਹੱਥਾਂ ਨੂੰ ਵਰਤਣ ਦੇ ਨਾਲ ਹੱਥਾਂ ਦੇ ਨਾਲ ਹੀ ਕਿਰਿਆਵਾਂ ਕਰਨ ਦੇ ਨਾਲ ਤੋਂ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ, ਪਰਮਾਤਮਾ ਨੂੰ ਨਹੀਂ ਮਿਲਿਆ ਹੈਗਾ। ਲਗਨ ਸਰੋਪਣ ਮਨ ਜੇ ਤੂੰ ਸੋਚਦਾ ਮੈਂ ਕੱਪੜੇ ਦਾ ਬਿਲਕੁਲ ਸਰੀਰ ਦੇ ਉੱਤੇ ਧਾਰਨ ਕਰਾਂ ਤੇ ਮੈਂ ਪਰਮਾਤਮਾ ਨਾਲ ਮਿਲ ਜਾਵੇਗਾ ਮਿਲ ਜਾਵਾਂਗਾ। ਸਾਰੇ ਕਹਿੰਦੇ ਬਣ ਘਾ ਮਿਰਗ ਮੁੱਖ ਤੋਂ ਸਭ ਹੋਰ ਨਜ਼ਰ ਰਹਿਤ ਜੋ ਪੜ੍ਹੀਏ ਯੋਗ ਖਲੋ ਗਏ। ਉਹ ਕਹਿਣ ਲੱਗੇ ਵੀ ਜੇ ਤੂੰ ਜੰਗਲ ਦੇ ਵਿੱਚ ਵੇਖ ਸ਼ਰਨ ਦੇ ਵੱਲ ਜੇ ਨੰਗਿਆਂ ਰਹਿਣ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਏ ਤੇ ਆ ਪਸ਼ੂਆਂ ਨੇ ਆ ਸਾਡੇ ਘਰ ਦੇ ਵਿੱਚ ਜਿਹੜੀਆਂ ਮੱਝਾਂ ਨੇ ਉਹਨਾਂ ਪੈਂਟਾਂ ਸ਼ਰਟਾਂ ਥੋੜ੍ਹਾ ਪਾਈਆਂ ਉਹ ਨੰਗੀਆਂ ਹੀ ਤੁਰ ਰਹੀਆਂ ਨੇ, ਕਿਤੇ ਸਾਡੇ ਘਰ ਦੇ ਵਿੱਚ ਕੁੱਤਿਆਂ ਨੇ ਕਿਹੜੇ ਪੱਛੇ ਥੋੜ੍ਹਾ ਪਾਏ ਹੋਏ ਉਹ ਵੀ ਨੰਗੇ ਰਹਿੰਦੇ। ਕਹਿੰਦੇ ਨੰਗਿਆਂ ਰਹਿਣ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।
ਦੁਰਗਾ ਛੁਟਕਾਰ ਨਹੀਂ
ਸੱਚ ਤੀਰਥ ਭਾਵੇਂ ਤੀਰਥਾਂ ਦੇ ਕੰਢੇ ਦੇ ਉੱਤੇ ਜਾ ਕੇ ਘਰ ਬਣਾਵਾ, ਭਾਵੇਂ ਸਾਰੀ ਧਰਤੀ ਦਾ ਭਰਮਣ ਕਰਦਾ ਤੇਰਾ ਆ ਡਾਵਾਂ ਡੋਲ ਵਾਲੀ ਅਵਸਥਾ ਜਿਹੜੀ ਤੇਰੀ ਦੂਰ ਨਹੀਂ ਹੋਵੇਗੀ।
ਮਾਨਤਾ ਮਨਾ ਤੀਰਥ ਗਏ ਵਸੋ ਸਿਰ ਕਰ ਰਾਤ
ਕਰਤੂਤਾਂ ਜੇ ਤੇਰੀਆਂ ਮਾੜੀਆਂ ਨੇ, ਕਰਮ ਜੇ ਤੇਰੇ ਮਾੜੇ ਨੇ, ਘੇਰਾ ਤੇਰੀਆਂ ਠੱਗੀਆਂ ਪਖੰਡ ਧੋਖਾ ਨਹੀਂ ਛੱਡਦਾ ਤੇ ਭਾਵੇਂ ਤੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਤੇ ਭਾਵੇਂ ਕਾਸ਼ੀ ਤੇ ਭਾਵੇਂ ਕਾਸੋ ਦੇ ਤੇ ਭਾਵੇਂ ਮੱਕੇ ਦੇ ਵਿੱਚ ਜਾ ਕੇ ਘਰ ਬਣਾਉਣਾ। ਕਹਿੰਦੇ ਨੇ ਮਨ ਕਾਮਨ ਤੀਰਥ ਗਾਏ ਵਸਿਓ, ਭਾਵੇਂ ਇਹਨਾਂ ਥਾਵਾਂ ਤੇ ਜਾ ਕੇ ਵਸਣਾ ਤੇ ਭਾਵੇਂ ਕਾਸ਼ੀ ਦੇ ਵਿੱਚ ਸ਼ਿਵ ਜੀ ਦਾ ਉਹ ਜਿਹੜਾ ਰੱਖਿਆ ਹੋਇਆ ਪ੍ਰਭਾ ਘਰ ਆਉਣਾ, ਉਹਦੇ ਨਾਲ ਆਪਣੇ ਦੋ ਸਰੀਰ ਦੇ ਵਸਾੜ ਕਰ ਲੈਣਾ ਕਰ।
ਮਨ ਕੇ ਮਾਲਨ ਉਤਰਾਏ ਇਹ ਵੇਗਾਂ ਜੇ ਲੱਖ ਜਗਨ ਤੁਰਾਏ।
ਇਹ ਤਰੀਕਿਆਂ ਦੇ ਨਾਲ ਭਾਵੇਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਭਾਵੇਂ ਕਾਸ਼ੀ, ਭਾਵੇਂ ਕਾਸੋਲੇ, ਭਾਵੇਂ ਮੱਕਾ, ਇਹਨਾਂ ਤੀਰਥਾਂ ਤੇ ਜਾ ਕੇ ਰਹਿ ਲਵੇਗਾ ਨਾ, ਜਿਹਦੇ ਤੇਰੇ ਕਰਮ ਨਹੀਂ ਚੰਗੇ ਤੇ ਮਨ ਦੀ ਮੈਲ ਨਹੀਂ ਉਹ ਤੇਰੀ ਉਤਰ ਹੈ। ਉਹਦੇ ਭਾਵੇਂ ਲੱਖਾਂ ਹੀ ਯਤਨ ਜਿਹੜੇ ਨੇ ਕਰ ਲੈਣਾ ਕਰ।
ਰਨ ਕੋ ਕਾਮਨੀ ਹੈ ਗਾਇਰ ਗੋ ਭੇਦ ਦਾਨ ਦਾਤਾਰਾ।
ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਭਾਵੇਂ ਤੂੰ ਸੋਨਾ ਦਾਨ ਕਰ ਲੈ ਸਾਡੇ ਦੇਸ਼ ਦੇ ਵਿੱਚ ਰਵਾਇਤ ਚੱਲਦੀ ਅੱਜ ਤੱਕ ਵੀ ਚੱਲਦੀ ਹੈ, ਭਾਵੇਂ ਸੋਨਾ ਦਾਨ ਕਰ ਲੈ ਭਾਵੇਂ ਆਪਣੀ ਇਸਤਰੀ ਦਾਨ ਕਰਦੇ ਸ਼ਿੰਗਾਰ ਕੇ, ਭਾਵੇਂ ਬਹੁਤ ਸਾਰੇ ਘੋੜੇ ਦਾਨ ਕਰਦੇ, ਭਾਵੇਂ ਗੈਵਰ ਕਹੇ ਹਾਥੀ ਦਾਨ ਕਰਦੇ, ਤੇ ਹੋਰ ਵੀ ਕਈ ਪ੍ਰਕਾਰ ਦੇ ਦਾਨ ਪੁੰਨ ਜਿਹੜੇ ਕਰਨ ਵਾਲੇ ਨੇ ਨਾ, ਭਾਵੇਂ ਉਹ ਵੀ ਕਰਦਾ ਰਹੇ
ਭਾਵੇਂ
ਅੰਨ ਦਾਨ ਕਰ, ਕਦੋਂ ਮਨੁੱਖ ਅੰਨ ਦਾਨ ਕਰਦਾ ਆ? ਕਹਿੰਦੇ ਇੱਕ ਦਿਨ ਟੈਲੀਵਿਜ਼ਨ ਦੇ ਉੱਤੇ ਆਸਥਾ ਮੈਂ ਟੀ ਵੀ ਲਾਇਆ, ਚੈਨਲ ਲਾਇਆ, ਤੇ ਉੱਥੇ ਨਾ ਇੱਕ ਭੈਣ ਜੀ ਕਥਾ ਕਰ ਰਿਹਾ ਸੀ। ਉਹ ਆਪਣੇ ਨੌਕਰ ਨੂੰ ਕਹਿਣ ਲੱਗੇ, ਰਾਮ ਜੀ ਆਹ ਜਿਹੜੀ ਸਾਹਿਬ ਸੇਵਾ ਵਾਲੀ ਪੇਟੀ ਪੇਟੀ ਲੈ ਕੇ ਆਏ ਨੇ ਨਾ, ਇਹਦੇ ਵਿੱਚੋਂ ਗੜੇ ਗੜੇ ਸਾਰੇ ਜਿਹੜੇ ਸੇਬ ਨੇ ਨਾ ਉਹ ਕੱਢ ਕੇ ਤੇ ਪੇਟੀ ਦੇ ਵਿੱਚ ਪਾ ਕੱਢ ਕੇ ਚੰਗੇ ਚੰਗੇ ਰੱਖ ਲਾ। ਉਹਨੇ ਇਸ ਤਰ੍ਹਾਂ ਹੀ ਕੀਤਾ। ਉਹ ਗਲੇ ਗਲੇ ਸੇਬ ਜਿਹੜੇ ਸਨ, ਉਹਨੇ ਆਖਿਆ ਵੀ ਉਹ ਲੁਕਣ ਵਾਲਾ ਜਿਹੜਾ ਮੰਦਰ ਹੈ ਨਾ, ਉਹ ਮੰਦਰ ਦੇ ਵਿੱਚ ਦਾਨ ਕਰਕੇ ਆ ਚੜ੍ਹਾ ਗਿਆ, ਅਤੇ ਨਾਲੇ ਖੈਰ ਜੀ ਕਿ ਮਿਸਿਜ ਬੱਕਰਾਂ ਨੇ ਭੇਜੇ ਨੇ ਜ਼ਰੂਰ ਆ, ਅਸੀਂ ਆ ਉਹਦਾ ਦਾਨ ਕਰਦੇ ਹਾਂ ਗੁਰਮੁਖ ਕਰ, ਜਿਹਦੀ ਸਾਨੂੰ ਘਰ ਦੇ ਵਿੱਚ ਲੋੜ ਨਹੀਂ। ਅਤੇ ਬਸਤਰ ਕਹਿੰਦੇ ਬਸਤਰ ਵੀ ਦਾਨ ਅਸੀਂ ਉਦੋਂ ਕਰਦੇ ਹਾਂ ਗੁਰਮੁਖ ਕਰ, ਜਿੱਥੇ ਸਾਡੀ ਬੱਲੇ ਬੱਲੇ ਹੁੰਦੀ ਆ। ਗੁਜਰਾਤ ਦੇ ਵਿੱਚ ਅਤੇ ਉੜੀਸਾ ਦੇ ਵਿੱਚ ਜਿੱਧਰਲੇ ਪਾਸੇ ਪਹੁੰਚਾ ਰਿਹਾ ਹੈ, ਸਾਰੇ ਗੁਰਦੁਆਰਿਆਂ ਦੇ ਵਿੱਚੋਂ ਆਪਾਂ ਅਨਾਊਂਸਮੈਂਟਾਂ ਕੀਤੀਆਂ ਅਤੇ ਆਪਾਂ ਉੱਥੇ ਕੱਪੜੇ ਖੜਨੇ ਨੇ, ਬਹੁਤ ਉਹਨਾਂ ਦਾ ਨੁਕਸਾਨ ਹੋਇਆ। ਅਤੇ ਫਸੇ ਕਿਤੇ ਲੋਕਾਂ ਨੇ ਕੱਪੜੇ ਗੁਰਦੁਆਰਾ ਪਿੰਡੀ ਸਾਹਿਬ ਮੇਰੇ ਜੋਤੀ ਜੀ ਦੇ ਉੱਥੇ ਭੇਜ ਦਿੱਤੇ, ਜਿਹਨਾਂ ਨੂੰ ਵੇਖਣ ਨੂੰ ਜੀ ਨਾ ਕਰੇ, ਜਿਹੜੇ ਘਰ ਦੇ ਵਿੱਚ ਸਾਹ ਖਾਣ ਹੀ ਨਹੀਂ ਸਹੀ ਰੱਖਣ, ਉਹ ਖਾਣ ਹੀ ਨਹੀਂ ਹੈਗੀ, ਉੱਚੋ ਕੁ ਗੁਰਦੁਆਰੇ ਭੇਜੇ ਗਏ ਕੱਪੜੇ ਉੱਧਰ ਲੈ ਲਓ ਪਾ ਲਓ। ਕਹਿੰਦੇ ਇਹੋ ਜਿਹਾ ਅੰਨ ਦਾਨ ਕਰਨਾ, ਇਹੋ ਜਿਹੇ ਨੱਥੇ ਹੋਏ ਨਾ ਵਰਤਣ ਵਾਲੇ ਕੱਪੜੇ ਦਾਨ ਕਰਨੇ, ਬਹੁਤ ਇਹਦੇ ਦਾਨ ਦਾ ਤਾਰਾ। ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਨਾ, ਉਹ ਦਾਨ ਕਰਨ ਦੇ ਨਾਲ ਪਰਮਾਤਮਾ ਦਾ ਘਰ ਨਸੀਬ ਤੈਨੂੰ ਨਹੀਂ ਹੋਵੇਗਾ।
ਪੂਜਾ ਅਰਚਾ ਬੰਧਨ ਡਾਂਡੋਤ ਸੜਕਰ ਮਾਰਤ ਰਹਿਤਾ।
ਕਹਿੰਦੇ ਨੇ ਅਰਚਾ ਹੁੰਦੀ ਆ ਮੂਰਤੀ ਦੀ ਪੂਜਾ, ਮੂਰਤੀ ਦੀ ਪੂਜਾ ਕਰਨ ਦੇ ਨਾਲ ਬਿਲਕੁਲ ਡੰਡੀ ਵਾਂਗੂ ਲੰਮੇ ਪੈ ਕੇ ਨਮਸਕਾਰਾਂ ਕਰਨ ਦੇ ਨਾਲ, ਗੰਡੋਤਾਂ ਕਰਨ ਦੇ ਨਾਲ, ਅਤੇ ਛੇ ਕਰਮ ਜਿਹੜੇ ਨੇ, ਪਾਣ ਲੈਣਾ ਅਤੇ ਪਾਣ ਦੇਣਾ, ਵਿੱਦਿਆ ਪੜ੍ਹਨੀ ਅਤੇ ਵਿੱਦਿਆ ਪੜ੍ਹਾਉਣੀ, ਜਾਗ ਕਰਨਾ ਅਤੇ ਜਾਗ ਕਰਾਉਣਾ, ਇਹ ਛੇ ਕਰਮ ਹੁੰਦੇ ਸਨ ਬ੍ਰਾਹਮਣ ਦੇ। ਭਾਵੇਂ ਇਹ ਛੇ ਕਰਮ ਵੀ ਤੂੰ ਕਰਦਾ
ਰਹੋ,
ਇਹ ਸਾਰਾ ਕੁਝ ਕਰਨ ਦੇ ਨਾਲ ਹੌਂਕ ਦੇ ਹੰਕਾਰ ਹੀ ਪੈਦਾ ਹੁੰਦਾ ਆ। ਮੈਂ ਕੱਪੜੇ ਦਾਨ ਕੀਤੇ, ਮੈਂ ਅੰਨ ਦਾਨ ਕੀਤਾ ਵਾ, ਮੈਂ ਘੋੜਾ ਚੜ੍ਹਾਇਆ ਆ, ਮੈਂ ਹਾਥੀ ਦਾਨ ਕੀਤਾ ਵਾ। ਕਈ ਵਾਰਾਂ 'ਤੇ ਅਸੀਂ ਸਿਰਾਂ ਵੀ ਲਵਾਉਂਦੇ ਫਿਰਦੇ ਰਹਿੰਦੇ ਗੁਰ ਅਸਥਾਨਾਂ 'ਤੇ ਵੀ। ਮਸਕੀਨ ਸਾਹਿਬ ਜੀ ਕਹਿੰਦੇ ਮੈਂ ਪਟਨਾ ਸਾਹਿਬ ਗਿਆ, ਰਹਿਣਾ ਸਾਹਿਬ ਦਾ ਪਾਠ ਹੋ ਰਿਹਾ ਸੀ, ਅਸੀਂ ਸਟੇਜ 'ਤੇ ਉਹਨਾਂ ਨੇ ਗੱਲ ਕੀਤੀ, ਕਹਿੰਦੇ ਬਜ਼ੁਰਗ ਆਇਆ ਰਹਿਰਾ ਸਾਹਿਬ ਦੇ ਪਾਠ ਦੇ ਸਾਹਿਬ, ਸ਼ਾਮ ਦਾ ਸਮਾਂ ਸੀ ਅਤੇ ਉਹ ਕੁਝ ਲੱਭਦੇ ਫਿਰਨ, ਅਤੇ ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਬਜ਼ੁਰਗ ਕੀ ਦੇਖਿਆ ਤੁਹਾਡਾ, ਮੈਂ ਲੱਭ ਦਿੰਦਾ ਹਾਂ। ਕਹਿਣ ਲੱਗੇ ਮੈਂ ਪਿਛਲੇ ਸਾਲ ਰੁਪਈਆ 1000 ਦੇ ਗਿਆ ਸਾਂ, ਅਤੇ ਉਹ ਕਹਿੰਦੇ ਸਨ ਇੱਥੇ ਸਿਲ ਲਾ ਦਿੰਦੇ ਤੁਹਾਡੇ ਨਾਂ ਦੀ, ਆਪਣਾ ਨਾਮ ਲੱਭਦਾ ਫਿਰ ਰਿਹਾ, ਉਹ ਸਿਲ ਨਹੀਂ ਲੱਗੀ। ਮਸਕੀਨ ਸਾਹਿਬ ਕਹਿੰਦੇ ਇੱਥੇ ਆਣ ਕੇ ਗੁਰੂ ਦਾ ਨਾਮ ਲੋਕ ਲੱਭਦੇ ਨੇ ਅਤੇ ਤੁਸੀਂ ਆਪਣਾ ਨਾਮ ਲੱਭ ਰਹੇ ਹੋ। ਕਹਿੰਦੇ ਇਹੋ ਜਿਹੇ ਕਰਮ ਕਰਨ ਦੇ ਨਾਲ ਸਗੋਂ ਜ਼ਿਆਦਾ ਹੰਕਾਰ ਉਤਪੰਨ ਹੁੰਦਾ ਆ ਕਿ ਮੈਂ ਦਾਨ ਕੀਤਾ ਆ, ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।
ਯੋਗ ਸਿਰ ਆਸਣ ਚੋਰਾਸੀ ਇਹਦੀ ਤਰ ਕਰ ਰਹੇ ਹਾਂ।
ਕਹਿੰਦੇ ਨੇ ਯੋਗ ਆ ਜਿਹੜੇ ਯੋਗੀ ਨੇ ਨਾ, ਸਿਰ ਆਸਣ ਇਹ 84 ਆਸਣ ਇਹਨਾਂ ਨੇ ਬਣਾਏ ਹੋਏ ਨੇ ਵੱਖਰੇ ਵੱਖਰੇ ਢੰਗ ਦੇ ਨਾਲ। ਉਹ 84 ਆਸਣ ਵੀ ਲਾ ਲੈਣ ਦੇ ਨਾਲ ਨਾ ਸਾਰੇ ਕਹਿੰਦੇ ਨੇ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਵੇਗਾ।
ਵੱਡੇ ਯਾਰ ਜਾ ਫਿਰ ਫਿਰ ਜਨਮ ਹਰ ਸਾ ਸੰਗ ਨਾ ਗਿਆ।
ਕਹਿੰਦੇ ਨੇ ਇਹ ਆਸਣ ਜਿਹੜੇ ਲਾਉਣ ਦੇ ਨਾਲ ਵੱਡੇ ਯਾਰ ਜਾ ਉਮਰ ਤੇ ਜ਼ਰੂਰ ਤੇਰੀ ਲੰਮੀ ਹੋ ਜਾਏਗੀ, ਪਰ ਫਿਰ ਵੀ ਤੇਰਾ ਜਨਮ ਮਰਨ ਬਣਿਆ ਹੀ ਰਹੇਗਾ। ਤੇ ਇਹਦੇ ਪਰਮਾਤਮਾ ਦਾ ਸਾਥ ਜਿਹੜਾ ਨਾ ਸੰਗ ਜਿਹੜਾ ਤੈਨੂੰ ਨਸੀਬ ਨਹੀਂ ਹੋਵੇਗਾ।
ਰਾਜ ਲੀਲਾ ਰਾਜਨ ਦੇ ਰਚਨਾ ਕਰਿਆ ਹੁਕਮ ਅਫਾਰਾ।
ਕਹਿੰਦੇ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਰਾਜ ਭਾਗ ਦੇ ਤਮਾਸ਼ਿਆਂ ਦੇ ਵਿੱਚ ਹੀ ਮਸਤ ਨੇ ਤੇ ਉਹਨਾਂ ਦਾ ਹੁਕਮ ਜਿਹੜਾ ਚਾਰ ਚੁਫੇਰੇ ਸਾਰੇ ਦੇਸ਼ ਤੇ ਚੱਲਦਾ ਆ। ਕੁਝ ਐਸੇ ਨੇ ਜਿਹਨਾਂ ਦਾ ਬਹੁਤਿਆਂ ਦੇਸ਼ਾਂ 'ਚ ਵੀ ਚੱਲਦਾ ਹੈ ਹੁਕਮ। ਕਹਿੰਦੇ ਨੇ ਭਾਵੇਂ ਸਾਰਿਆਂ 'ਚ ਹੁਕਮ ਚੱਲਦਾ ਹੋਵੇ ਤੇ ਰਾਜ ਭਾਗ ਦੇ ਸਾਰੇ ਤਮਾਸ਼ਾ ਦੇ ਵਿੱਚ ਮਸਤ ਵੀ ਹੋਵੇ
ਤਾਂ ਚੰਦਨ ਨਰਕ ਘੋਰ ਦਾ ਦੁਆਰਾ
ਨੇ ਇਸਤਰੀਆਂ ਦੀਆਂ ਸੋਹਣੀਆਂ ਸੇਜਾਂ ਵੀ ਭਾਵੇਂ ਉਹਦੇ ਕੋਲ ਹੋਣ ਤੇ ਆਪਣੇ ਉੱਤੇ ਸੋਹਣੀ ਸੁਗੰਧੀ ਸ਼ਹਿਤ ਇਤਿਹਾਸਿਕ ਵੀ ਸ਼ਰਤ ਲਵੇ। ਕਹਿੰਦੇ ਸਾਰਾ ਕੁਝ ਪਰਮਾਤਮਾ ਤੱਕ ਹੀ ਲੈ ਜਾਵੇਗਾ ਤੈਨੂੰ ਇਹਦੇ ਸਗੋਂ ਤੈਨੂੰ ਨਰਕਾਂ ਵੱਲ ਨੂੰ ਲੈ ਜਾਵੇਗਾ।
ਸਾਧ ਸੰਗਤ ਸਿਰ ਕਰਮਾਨ ਦੇ ਕਰਮਾਨ
ਸਾਨੂੰ ਕਹਿੰਦੇ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਪਿਆਰੇ ਇਹਨਾਂ ਦੇ ਮਿਲਣਾ ਜਾਈ ਇੱਥੋਂ ਤੱਕ ਸਤਿਗੁਰਾਂ ਤੱਕ ਸਤਿਗੁਰਾਂ ਨੇ ਆਖਿਆ ਇਹਨਾਂ ਕਰਮਾਂ ਦੇ ਨਾਲ ਨਹੀਂ ਤੂੰ ਪਰਮਾਤਮਾ ਨੂੰ ਮਿਲ ਸਕੇਗਾ। ਹਾਂ ਸਤਸੰਗਤ ਦੇ ਵਿੱਚ ਬੈਠ ਕੇ ਨਾ ਜਿਸ ਤਰ੍ਹਾਂ ਤੁਸੀਂ ਬੈਠੇ ਹੋਏ ਜੇ ਪਰਮਾਤਮਾ ਦੀ ਕੀਰਤੀ ਕਹਿੰਦੀ ਸਿਫਤ ਸਲਾਹਤਾ ਕਰਨ ਦੇ ਨਾਲ ਸਿਰ ਕਰਮਣ ਕੇ ਕਰਮਾ ਇਹ ਸਭ ਤੋਂ ਸ੍ਰੇਸ਼ਟ ਕਰਮ ਦੇ ਪਰਮਾਤਮਾ ਦੇ ਨਾਲ ਇੱਕ ਮਿੱਤ ਹੋਣ ਦਾ
ਨਾਨਕ ਭਇਓ ਪ੍ਰਾਪਤ
ਲੱਖਣੀ ਘੜੀ ਜਿਹੜੀ ਤੁਸੀਂ ਮਾਣ ਲਾ ਜੇ ਕਿਸੇ ਨਸੀਬਾਂ ਵਾਲੇ ਨੂੰ ਭਾਗਾਂ ਵਾਲੇ ਨੂੰ ਵੀ ਪ੍ਰਾਪਤ ਹੁੰਦੀ ਹੈ। ਕੁਰਬ ਲਿਖੇ ਕਾ ਲੈਣਾ ਜਿਹਦੇ ਮੱਥੇ ਉੱਤੇ ਚੰਗੇ ਕਰਮ ਲਿਖੇ ਹੋਣ ਉਹ ਇਹ ਸੰਗਤ ਦੇ ਜਾਣ ਕੇ ਬੈਠਦਾ ਆ। ਸਤਿਗੁਰੂ ਜੀ ਕਹਿੰਦੇ ਨੇ ਜਿਹੜ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਣ ਭਰੀਖੇ ਦੀ ਭਾਗ ਹੀ ਭਰਮ ਚੋਟਾਂ ਖਾਵੇ ਭੱਟਦਾ ਫਿਰਦਾ ਆ ਭਾਗਾਂ ਦੇ ਨਾਮ ਨੂੰ ਸੁਣਦਾ। ਜਿਹੜੇ ਮੱਥੇ ਦੇ ਉੱਤੇ ਚੰਗੇ ਕਰਮ ਨੇ ਉਹ ਤੁਹਾਡੇ ਵੱਲੋਂ ਸਤਿਗੁਰਾਂ ਦੀ ਹਰੀ ਵੀਰੇ ਜਾਣ ਕੇ ਬੈਠਦੇ ਨੇ ਪਰਮਾਤਮਾ ਦੀ ਸਿਫਤ ਸਲੋਤਾ ਸੁਣਦੇ ਨੇ ਨਾਲੇ ਕਰਦੇ ਨੇ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਪਰਮਾਤਮਾ ਦੀ। ਤੇਰਾ ਜਿਹੜਾ ਸੇਵਕ ਆ ਉਹ ਇਸ ਕੀਰਤੀ ਕਰਨ ਵਾਲੇ ਰੰਗ ਦੇ ਵਿੱਚ ਮਸਤ ਹੈ।
ਹਰ ਹਰ ਕੀਰਤਨ ਇਹੋ ਮਨ ਰਾਤਾ
ਉਹਨਾਂ ਦੇ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਨੇ ਤੇ ਹਰ ਕੀਰਤਨ ਇਹ ਮਨ ਰਾਤਾ ਉਹ ਪਰਮਾਤਮਾ ਦੀ ਸਿਫਤ ਸਲੋਹਾ ਦੇ ਵਿੱਚ ਗੁਰਮੁਖ ਪਿਆਰੇ ਰੰਗੇ ਗਏ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਰਹਾਓ ਦੂਜਾ ਦੂਜਾ ਰਹਾਓ ਤੋਂ ਭਾਵ ਹੈ ਕਿ ਇਸ ਸ਼ਬਦ ਦੀਆਂ ਰਹਾਓ ਦੂਜੇ ਵਾਲੀਆਂ ਪੰਕਤੀਆਂ ਨੂੰ ਸਾਹਮਣੇ ਰੱਖ ਕੇ ਸਤਾਈ ਰੱਖ ਕੇ ਜਿਹੜਾ ਹੈ ਨਾ ਉਹ ਗੁਰਮਤ ਕਹਿ ਰਹੇ ਹੋ ਤੀਰ ਆਧਾਰ ਬਣਾ ਕੇ ਜਿਹਦੀ ਵਿਆਖਿਆ ਕੀਤੀ ਜਾ ਸਕਦੀ ਹੈ। ਗੁਰਮਤ ਕਹਿ ਰਹੇ ਹੋ ਅੱਜ ਸੰਗਰਾਂਦ ਦਾ ਦਿਹਾੜਾ ਹਾਂਜੀ ਹਾਂਜੀ ਅੱਜ ਸੰਗਰਾਂਦ ਦਾ ਦਿਹਾੜਾ ਆ। ਸੰਗਰਾਂਦ ਕੀ ਆ? ਸੰਸਕ੍ਰਿਤ ਦੇ ਸੰਕ੍ਰਾਂਤੀ ਲਫ਼ਜ਼ ਤੋਂ ਇਹ ਵਿਗੜ ਕੇ ਸ਼ਬਦ ਜਿਹੜਾ ਹੈ ਨਾ ਪੰਜਾਬੀ ਬੋਲੀ ਦੇ ਵਿੱਚ ਸੰਗਰਾਂਦ ਬਣਿਆ ਹੈ। ਬਾਰਾਂ ਰਾਸਾਂ ਨੇ ਤੇ ਬਾਰਾਂ ਹੀ ਚਾਲਾਂ ਨੇ ਬਾਰਾਂ ਹੀ ਮਹੀਨੇ ਨੇ। ਇੱਕ ਮਹੀਨੇ ਦੇ ਵਿੱਚੋਂ ਨਿਕਲ ਕੇ ਜਦੋਂ ਸੂਰਜ ਦੂਸਰੇ ਮਹੀਨੇ ਦੇ ਵਿੱਚ ਪ੍ਰਵੇਸ਼ ਕਰਦਾ ਇੱਕ ਰਾਸ ਨੂੰ ਬਦਲ ਕੇ ਰਾਸ ਦਾ ਰਸਤਾ ਇੱਕ ਰਸਤੇ ਨੂੰ ਛੱਡ ਕੇ ਜਦੋਂ ਸੂਰਜ ਦੂਸਰੇ ਰਸਤੇ ਦੇ ਪੈਂਦਾ ਨਾ ਇੰਨੇ ਕੁ ਸਮੇਂ ਨੂੰ ਸੰਗਰਾਂਦ ਕਿਹਾ ਹੋਇਆ ਹੈ। ਤੁਸੀਂ ਆਖੋਗੇ ਸੂਰਜ ਜੇ ਰਸਤਾ ਨਾ ਬਦਲੇ ਤੇ ਕੀ ਹੋਏਗਾ? ਜੇ ਸੂਰਜ ਰਸਤਾ ਨਾ ਬਦਲੇ ਤੇ ਜੇ ਗਰਮੀ ਹੈ ਤੇ ਗਰਮੀ ਰਹਿ ਜਾਏ, ਜੇ ਸਰਦੀ ਹੈ ਤੇ ਸਰਦੀ ਰਹਿ ਜਾਏ। ਸੂਰਜ ਦੀ ਚਾਲ ਬਦਲਣ ਦੇ ਨਾਲ ਹੀ ਰੁੱਤਾਂ ਬਦਲਦੀਆਂ ਨੇ ਗੁਰਮੁਖ ਪਿਆਰਿਓ। ਸੂਰਜ ਦੋ ਪ੍ਰਕਾਰ ਦੇ ਸਾਡੀ ਧਰਤੀ ਦੋ ਪ੍ਰਕਾਰ ਦੇ ਨਾਲ ਸੂਰਜ ਦੇ ਦੁਆਲੇ ਘੁੰਮਦੀ ਹੈ। ਇੱਕ ਘੁੰਮਣ ਦੇ ਨਾਲ ਦਿਨ ਰਾਤ ਬਣਦਾ ਹੈ ਤੇ ਇੱਕ ਘੁੰਮਣ ਦੇ ਨਾਲ ਰੁੱਤਾਂ ਬਣਦੀਆਂ ਨੇ। ਘੁੰਮਦਿਆਂ ਘੁੰਮਦਿਆਂ ਗਾਂਹ ਨੂੰ ਤੁਰੇ ਜਾਂਦੇ। ਅੱਜ ਦੇ ਦਿਨ ਸੂਰਜ ਨੇ ਜਿਹੜੀ ਰਾਤ ਬਦਲੀ ਹੁਣ ਜ਼ਿਆਦਾ ਹੋਰ ਤਹਿਰ ਵਰਸੇਗਾ, ਇਹ ਜ਼ਿਆਦਾ ਸਾਡੇ ਸਿਰ ਤੇ ਆ ਗਿਆ ਆ। ਹੌਲੀ ਹੌਲੀ ਉਹਨੇ ਅਗਲੇ ਮਹੀਨੇ ਤੋਂ ਥੋੜ੍ਹਾ ਜਿਹਾ ਸਾਡੇ ਤੋਂ ਪਰਾਂ ਜਾਣਾ ਸ਼ੁਰੂ ਕਰ ਦੇਣਾ ਆ। ਤੇ ਉਹ ਬਾਅਦ ਦੇ ਦਿਨਾਂ ਦੇ ਵਿੱਚ ਇਹਨੇ ਬਹੁਤ ਸਾਡੇ ਤੋਂ ਦੂਰ ਚਲੇ ਜਾਣਾ ਤੇ ਉਦੋਂ ਠੰਡ ਹੋ ਜਾਣੀ ਹੈ। ਹੁਣ ਇਹਨੇ ਬਿਲਕੁਲ ਸਾਡੇ ਸਿਰ ਦੇ ਉੱਤੋਂ ਦੀ ਲੰਘਿਆ ਕਰਨਾ ਅੱਜ ਦੇ ਦਿਨ ਤੋਂ ਬਾਅਦ, ਕਿਉਂਕਿ ਇਹਨੇ ਆਪਣੀ ਚਾਲ ਬਦਲ ਲਈ ਆ। ਇਹਨੂੰ ਸੰਗਰਾਜ ਕਹਿੰਦੇ ਨੇ। ਦੱਸ ਇਹ ਗੱਲ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ ਕਿ ਸੰਗਰਾਂਦ, ਮੱਸਿਆ, ਪੂਰਨ ਮਾਸੀ, ਪੰਚਮੀ, ਦਸਵੀਂ, ਅਸ਼ਟਮੀ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਚਾਨਣਾ ਐਤਵਾਰ, ਇਹ ਸਿੱਖਾਂ ਦੇ ਦਿਨ ਤਿਉਹਾਰ ਨਹੀਂ ਗੇ। ਸਿੱਖਾਂ ਦੇ ਦਿਨ ਤਿਉਹਾਰ ਨੇ। ਕੱਲ੍ਹ ਵਾਲਾ ਦਿਨ ਸਾਡੇ ਵਾਸਤੇ ਬੜਾ ਮਹਾਨ ਦਿਨ ਹੈ, ਕਿਉਂਕਿ ਕੱਲ੍ਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਹੈ। ਇਹ ਸਿੱਖਾਂ ਦੇ ਦਿਨ ਤਿਉਹਾਰ ਨਹੀਂ, ਇਹ ਉਹਨਾਂ ਦੇ ਦਿਨ ਤਿਉਹਾਰ ਨੇ ਜਿਹੜੇ ਸੂਰਜ ਦੀ ਪੂਜਾ ਕਰਦੇ ਹਨ। ਤੇ ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਆ, ਗੁੱਸਾ ਨਾ ਇਸ ਗੱਲ ਦਾ, ਪਰ ਇਹ ਗੱਲ ਸੱਚੀ ਆ। ਜਿਹੜੇ ਸਿਰਫ ਸੰਗਰਾਂਦ ਨੂੰ ਮੁੱਖ ਰੱਖਦੇ ਗੁਰਦੁਆਰੇ ਆਉਂਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ, ਉਹ ਸੂਰਜ ਦੇ ਸਿੱਖ ਨੇ। ਤੇ ਜਿਹੜੇ ਰੋਜ਼ਾਨਾ ਹੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਨਾ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ। ਤੇ ਮੈਂ ਇਹ ਵੀ ਨਹੀਂ ਗੱਲ ਕਹਿੰਦਾ ਕਿ ਤੁਸੀਂ ਰੋਜ਼ਾਨਾ ਸੱਚਖੰਡ ਲਿਆਓ, ਰੋਜ਼ਾਨਾ ਮੰਜੀ ਸਾਹਿਬ ਲਿਆਓ, ਨਹੀਂ। ਜਿੱਥੇ ਇਹ ਘਰ ਦੇ ਘਰ ਦੇ ਲਾਗੇ, ਭਾਵੇਂ ਗੁਰਦੁਆਰਾ ਅਤੇ ਭਾਵੇਂ ਘਰ ਦੇ ਵਿੱਚ ਇਹ ਸਰੂਪ ਹੈਗਾ, ਤੁਸੀਂ ਰੋਜ਼ਾਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰੋ, ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਜੇ। ਤੇ ਜੇ ਤੁਸੀਂ ਸੋਚੋ ਮਹੀਨੇ ਬਾਅਦ, ਤੇ ਮਹੀਨੇ ਬਾਅਦ ਗੱਲ ਨਹੀਂ ਜੋ ਬਣੇ। ਸਰਗੁਰੂ ਜੀ ਕਹਿੰਦੇ, ਚੌਦਿਆਂ ਮਾਵਸ ਰਚ ਰਚ ਮਾਂਗੇ, ਕਰ ਦੀਪ ਕਲਾ ਤੂਪ ਕਰੇ, ਅਮਾਵਸ ਆਸ ਨਿਵਾਰੋ ਸਵਾਮੀ, ਹਿਰਦੇ ਸਿਮਰੋ ਅੰਤਰ ਜਾਏ। ਇਹਨੇ ਮੱਸਿਆ ਆ ਚੌਦੇ ਸੰਗਰਾਂਦਾ, ਇਹਨਾਂ ਦੇ ਨਾਂ ਰੱਖਦਾ ਸੀ ਕਿ ਅਸੀਂ ਸਿਰਫ ਤੇ ਸਿਰਫ ਦੁਨੀਆਂ ਨੂੰ ਭਰਮ ਭਲੇਖਿਆਂ ਚ ਪਾ ਰਹੇ ਹਾਂ। ਗੁਰਮਤਿ ਪਿਆਰਿਓ, ਇਸੇ ਅਸਥਾਨ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਿਉਂਕਿ ਸਮਾਂ ਆਪਣੇ ਕੋਲ ਬੜਾ ਥੋੜ੍ਹਾ ਆ, ਵਿਚਾਰ ਆਪਣੀ ਬੜੀ ਲੰਮੀ ਚੌੜੀ ਆ, ਸੰਖੇਪ ਦੇ ਵਿੱਚ ਗੱਲ ਕਰਾਂਗੇ। ਉਦੋਂ ਇਹ ਰਵਾਜ ਹੁੰਦਾ ਸੀ ਕਿ ਕਿਸੇ ਸਿਆਣੇ ਦੇ ਮੂੰਹੋਂ ਹੀ ਮਹੀਨੇ ਨਾਂ ਸੁਣਨਾ, ਅਤੇ ਜੇ ਕਿਤੇ ਕੋਈ ਭੈਣ, ਪੁਰਾਣੇ ਬਜ਼ੁਰਗ ਜਾਣਦੇ ਨੇ, ਜੇ ਕੋਈ ਭੈਣ ਜਾਂ ਬਜ਼ੁਰਗ ਔਰਤ ਕਿਤੇ ਮਹੀਨੇ ਦਾ ਨਾਂ ਪਹਿਲਾਂ ਲੈ ਦਿੰਦੀ ਸੀ ਨਾ, ਤਾਂ ਕਹਿੰਦੇ ਸਰ ਬੜੀ ਬਾਤਮਾਰੀ ਗੱਲ ਹੋ ਰਹੀ ਆ। ਇਹ ਮਹੀਨੇ ਦਾ ਨਾਂ ਸਿਰਫ ਪੰਡਿਤ ਕੋਲੋਂ ਜਾ ਕੇ ਸੁਣਿਆ ਜਾਂਦਾ ਸੀ ਮੰਦਰਾਂ ਦੇ ਵਿੱਚ, ਪਰ ਇਹ ਸਿਰਫ ਹਿੰਦੁਸਤਾਨ ਦੀ ਗੱਲ ਸੀ। ਕਦੀ ਕਿਸੇ ਇਸਾਈ ਨੇ ਚਰਚ ਦੇ ਵਿੱਚ ਜਾ ਕੇ ਗੱਲ ਨਹੀਂ ਕਹੀ ਕਿ ਮੈਨੂੰ ਅੱਜ ਕਿਹੜਾ ਮਹੀਨਾ ਚੱਲਿਆ ਆ, ਦੱਸੋ। ਅਤੇ ਕਦੀ ਕਿਸੇ ਮੁਸਲਮਾਨ ਵੀਰ ਨੇ ਕਿਤੇ ਮਸਜਿਦ ਦੇ ਵਿੱਚ ਜਾ ਕੇ ਮੌਲੀ ਨੂੰ ਇਹ ਗੱਲ ਨਹੀਂ ਕਹੀ ਕਿ ਅੱਜ ਕਿਹੜਾ ਮਹੀਨਾ ਚੱਲਿਆ, ਮੈਨੂੰ ਦੱਸਣਾ ਕਰੋ। ਇਹ ਸਿਰਫ ਇੱਥੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹੀ ਜਿਹੜਾ ਸੀ ਨਾ, ਭਰਮ ਭਲੇਖਿਆਂ ਦੇ ਵਿੱਚ ਪਾਇਆ ਗਿਆ ਸੀ। ਜਦੋਂ ਪੰਡਿਤ ਮਹੀਨੇ ਦਾ ਨਾਂ ਦੱਸਦਾ ਸੀ ਨਾ, ਉਹ ਉਸ ਵੇਲੇ ਗੁਰਮਤਿ ਪਿਆਰੇ ਹੋ, ਫਿਰ ਉਹਨੂੰ ਕੁਝ ਨਾ ਕੁਝ ਦਕਸ਼ਣਾ ਵੀ ਦੇਣੀ ਪੈਂਦੀ ਹੁੰਦੀ ਸੀ, ਬੜੇ ਪੈਸੇ ਜਾ ਕਰਨੇ, ਜਾਂ ਉਹ ਪੜ੍ਹਿਆ ਲਿਖਿਆ ਸੀ ਕਿ ਉਹਨੂੰ ਗਿਣਤੀ ਹੁੰਦੀ ਸੀ ਕਿ ਇਸ ਮਹੀਨੇ ਦੇ ਇੰਨੇ ਦਿਨ ਸਾਨੂੰ, ਅਸੀਂ ਪੜ੍ਹੇ ਲਿਖੇ ਹੋਣ ਕਰਕੇ ਸਾਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਹੁੰਦਾ ਕਿ ਮਹੀਨਾ ਕਦੋਂ ਮੁੱਕ ਗਿਆ ਅਤੇ ਕਦੋਂ ਮਹੀਨਾ ਚੜਿਆ। ਅਸੀਂ ਇਸ ਕਰਕੇ ਨੂੰ ਪੁੱਛਣ ਜਾਂਦੇ ਹੁੰਦੇ ਸਾਂ ਕਿ ਕਦੋਂ ਮਹੀਨਾ ਚੜਨਾ ਆ ਅਤੇ ਕਦੋਂ ਮਹੀਨਾ ਜਿਹੜਾ ਸਮਾਪਤ ਹੋਣਾ ਆ। ਪਰ ਅੱਜ ਤਾਂ ਬਹੁਤ ਜ਼ਿਆਦਾ ਅਸੀਂ ਵਿਕਸਿਤ ਹੋ ਰਹੇ ਹਾਂ, ਪੜ੍ਹੇ ਲਿਖੇ ਹਾਂ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇੰਨੇ ਦਿਨ ਦੇ ਮਹੀਨੇ ਦੇ ਇੰਨੇ ਦਿਨ ਨੂੰ ਮਹੀਨਾ ਚੜਨਾ ਹੈ। ਗੁਰਮਤਿ ਪਿਆਰਿਓ, ਉਹ ਪੰਡਿਤ ਹੋਰਾਂ ਦਾ ਹੰਕਾਰੀ ਹੋ ਗਿਆ ਕਿ ਲਓ ਜੇ ਤੁਸੀਂ ਮੈਨੂੰ ਦੱਸਣਾ ਹੀ ਨਹੀਂ ਦੇਂਦੇ, ਮੇਰੀਆਂ ਗੱਲਾਂ ਹੀ ਨਹੀਂ ਮੰਨ ਗਏ, ਅਤੇ ਅੱਜ ਤੋਂ ਬਾਅਦ ਤੁਹਾਨੂੰ ਮਹੀਨਾ ਹੀ ਨਹੀਂ ਸੁਣਾਉਣਾ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਅਸਥਾਨ 'ਤੇ ਬੈਠ ਕੇ 12 ਮਾਹ ਦੀ ਬਾਣੀ ਉਚਾਰਨ ਕੀਤੀ। ਪਰ ਵਿਦਵਾਨ ਦੱਸਦੇ ਨੇ ਕਿ ਮਹੀਨਿਆਂ ਦੇ ਨਾਂ ਦਿੱਤੇ ਸਤਿਗੁਰਾਂ ਨੇ 2 ਬਾਣੀਆਂ ਉਚਾਰਨ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੁਖਾਰੀ ਰਾਗ ਦੇ ਵਿੱਚ, ਇੱਕ ਸਾਜ ਰਾਗ ਦੇ ਵਿੱਚ। 3 ਬਾਣੀਆਂ ਸਤਿਗੁਰਾਂ ਨੇ ਬਿਨਾਂ ਹਫ਼ਤੇ ਦੇ ਉੱਤੇ ਉਚਾਰਨ ਕੀਤੀਆਂ ਹੋਈਆਂ ਨੇ। 1 ਬਾਣੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਿਨ ਅਤੇ ਰਾਤ ਦੇ ਉਚਾਰਨ ਕੀਤੀ ਹੋਈ ਹੈ, ਅਤੇ ਸਾਨੂੰ ਕੀ ਸਿੱਖਿਆ ਮਿਲਦੀ ਹੈ, ਦਿਨ ਅਤੇ ਰਾਤ ਅਸੀਂ ਕੀ ਕਰਨਾ ਆ, ਹਫ਼ਤੇ ਦੇ ਦਿਨਾਂ ਦੇ ਵਿੱਚ ਅਸੀਂ ਕੀ ਕਰਨਾ ਆ, ਮਹੀਨੇ ਦੇ ਵਿੱਚ ਅਸੀਂ ਕੀ ਕਰਨਾ ਹੈ। ਗੁਰਮਤਿ ਪਿਆਰਿਓ, ਅੱਜ ਇਸ ਮਹੀਨੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਿੱਖਿਆ ਦਿੰਦੇ ਨੇ। ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਰਾਜਮਾਨ ਹੋਵੋ, ਮਨ ਦੇ ਸੰਕਲਪਾਂ ਵਿੱਚ ਕਿਰਪਾ ਸੁਰਾਣਿਆਂ ਨੂੰ ਦੂਰ ਕਰਕੇ ਇੱਕ ਵਾਰ ਸਾਰੀ ਸੰਗਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ।
ਅਸਾੜਕ ਬੰਦਾ ਤਿਸ ਲਗਾਏ, ਹਰ ਨਾਉਣ ਜਿੰਨਾ ਪਾਸ।
ਜਿਹੜਾ ਹਾਰ ਦਾ ਮਹੀਨਾ ਨਾ, ਪਰ ਬੜੀ ਗਰਮੀ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਆ 4 ਦਿਨ ਤੋਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਕਿ ਕਈ ਮੌਤਾਂ ਹੋ ਗਈਆਂ। ਸਰਵੇ ਕਹਿੰਦੇ ਨੇ ਹਾਰ ਦਾ ਮਹੀਨਾ ਵੀ ਗਰਮ, ਤੇ ਜਿਹੜੇ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਨੇ ਨਾ, ਠੀਕ ਆ ਹਾੜ ਦੇ ਮਹੀਨੇ ਦੇ ਵਿੱਚ ਅੱਜ ਮੀਂਹ ਪੈ ਗਿਆ ਤੇ ਦੋਵੇਂ ਦਿਨ ਥੋੜਾ ਠੰਡਾ ਹੋ ਗਿਆ, ਗਰਮੀ ਕੁਝ ਘੱਟ ਗਈ ਆ, ਜਾਂ ਅਸੀਂ ਬਾਹਰ ਦੀ ਗਰਮੀ ਵਾਸਤੇ ਏਸੀ ਲਵਾ ਲਏ ਨੇ, ਪੱਖੇ ਲਵਾ ਲਏ ਨੇ, ਕੂਲਰ ਲਵਾ ਲਏ ਨੇ, ਬਾਹਰ ਦੀ ਗਰਮੀ ਤੇ ਗਈ ਆ ਕੁਝ ਘੱਟ, ਪਰ ਅੰਦਰ ਵਿਕਾਰਾਂ ਦੀ ਗਰਮੀ ਇੰਨੀ ਜ਼ਿਆਦਾ ਪਹੁੰਚੀ ਆ ਕਿ ਇਸ ਅੱਗ ਦੇ ਵਿੱਚ ਸਾਰੇ ਸ਼ੁਭ ਗੁਣ ਸੜਦੇ ਜਾ ਰਹੇ ਨੇ। ਸਾਡੇ ਸਤਿਗੁਰ ਸੱਜੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹਾੜ ਦੇ ਮਹੀਨਾ ਉਹਨਾਂ ਨੂੰ ਸੜਦਾ ਆ, ਉਹਨਾਂ ਨੂੰ ਸੱਤਾ ਲੱਗਦਾ ਆ ਜਿਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਨਹੀਂ ਹੈ। ਜਿਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਵਸਿਆ ਆ ਉਹਨਾਂ ਨੂੰ ਹਾੜ ਦੇ ਮਹੀਨੇ ਦੇ ਵਿੱਚ ਭਾਵੇਂ ਪੱਤੀ ਪਵੀ ਤੇ ਬਿਠਾ ਦਿਓ, ਭਾਵੇਂ ਰੇਤ ਸਿਰ ਦੇ ਵਿੱਚ ਪਾ ਦਿਓ, ਉਹ ਫਿਰ ਵੀ ਠੰਡੇ ਰਹਿੰਦੇ ਨੇ, ਉਹਨਾਂ ਨੂੰ ਇਹ ਮਹੀਨਾ ਤੰਗ ਨਹੀਂ ਕਰਦਾ।
ਵਲ ਜੀਵਨ ਪੁਰਖ ਤਿਆਗ ਕਾਏ ਨਾਨਕ ਸੰਗੀ ਆਸ।
ਜਗ ਜੀਵਨ ਪੁਰਖ ਤਿਆਗ, ਜਗਤ ਨੂੰ ਜੀਵਨ ਦੇਣ ਵਾਲਾ ਉਹ ਪਰਮਾਤਮਾ ਜਿਹੜਾ ਆ ਉਹਦਾ ਅਸੀਂ ਖਹਿਣਾ ਛੱਡ ਦਿੱਤਾ, ਉਹਦੀ ਆਸ ਜਿਹੜੀ ਹੈ ਮੁਕਾ ਦਿੱਤੀ ਆ, ਛੱਡ ਦਿੱਤੀ ਆ, ਅਤੇ ਆਸ ਕਿਹਦੀ ਰੱਖੀ ਆ, ਆਸ ਰੱਖੀ ਹੋਈ ਆ ਰਿਸ਼ਤੇਦਾਰਾਂ ਦੀ, ਭੈਣ ਭਾਈਆਂ ਦੀ, ਸੱਜਣਾ ਮਿੱਤਰਾਂ ਦੀ, ਮਨੁੱਖ ਦੀ ਆਸ ਰੱਖੀ ਹੋਈ ਆ। ਅਤੇ ਜਿਹੜਾ ਮਨੁੱਖ ਦੀ ਆਸ ਰੱਖੇਗਾ, ਜਿਸ ਤਰ੍ਹਾਂ ਹਾੜ ਦੇ ਮਹੀਨੇ ਦੇ ਵਿੱਚ ਅਸੀਂ ਤੱਕਦੇ ਹਾਂ ਨਾ, ਇਸ ਤਰ੍ਹਾਂ ਸਾਡਾ ਹਿਰਦਾ ਤੱਕੇਗਾ।
ਦੋ ਟਾਇਮ ਗੁੱਚੀ ਰਾਏ ਗਲ ਪਰੇ ਸੁਜਮ ਕੀ ਬਾਤ।
ਜਿਹੜੇ ਦੁਆਸ਼ ਭਾਵਨਾ ਦੇ ਵਿੱਚ ਲੱਗੇ ਹੋਏ, ਮਾਇਆ ਵਾਲੇ ਪਾਸੇ ਲੱਗੇ ਹੋਏ, ਉਹਨਾਂ ਦੇ ਗਲ ਦੇ ਵਿੱਚ ਜਮ ਦੀ ਸਾਰੀ ਜਿਹੜੀ ਉਹ ਪੈ
ਜਾਵੇਗੀ।
ਜੋ ਜੇ ਅਸੀਂ ਕਰਮ ਕਰਦੇ ਹਾਂ ਉਹਦੇ ਲੇਖ ਸਾਡੇ ਲਿਖੇ ਜਾ ਰਹੇ ਨੇ, ਅਤੇ ਉਹਨਾਂ ਲੇਖਾਂ ਦੇ ਅਨੁਸਾਰ ਹੀ, ਉਹ ਕਰਮਾਂ ਦੇ ਅਨੁਸਾਰ ਹੀ ਸਾਨੂੰ ਫਲ ਜਿਹੜਾ ਉਹ ਮਿਲੇਗਾ।
ਰਹਿਣ ਰਹਾਣੀ ਕੁਛ ਤਾਣੀ ਉੱਠ ਚੱਲੇ ਗਏ ਨਿਰਾਸ।
ਉਹਨਾਂ ਨੇ ਛੋਟੇ ਕਰਮ, ਮਾੜੇ ਕਰਮ, ਹਲਕੇ ਕਰਮ ਕੀਤੇ ਨੇ, ਉਹ ਗੁਰਮੁਖਾਰੀਓ ਆਪਣੀ ਉਮਰਾਂ ਰੂਪੀ ਰਾਤ ਨੂੰ ਵਿਅਰਥ ਹੀ ਵਿਹਾਰਦੇ ਨੇ, ਉਹ ਪਛਤਾਉਂਦੇ ਨੇ, ਅਤੇ ਪਛਤਾਉਂਦੇ ਹੋਏ ਇਸ ਸੰਸਾਰ ਤੋਂ ਤੁਰ ਜਾਂਦੇ ਨੇ।
ਸਾਧੂ ਭਾਈ
ਕਹਿੰਦੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਜਿਨ ਤੋਂ ਸਾਧੂ ਭੇਟੀਏ, ਸਾਧੂ ਹੁੰਦਾ ਗੁਰੂ, ਜਿਹਨਾਂ ਨੂੰ ਗੁਰੂ ਦਾ ਮਿਲਾਪ ਨਸੀਬ ਹੋ ਗਿਆ ਆ, ਕਹਿੰਦੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਖਲਾਸ ਹੋ ਗਏ, ਛੁੱਟ ਗਏ ਨੇ ਜਮਾਂ ਤੋਂ, ਉਹਨਾਂ ਦਾ ਜਨਮ ਮਰਨ ਦਾ ਦੁੱਖ ਜਿਹੜਾ ਆ ਕੱਟਿਆ ਗਿਆ ਹੈ।
ਤੇਰੇ ਦਰਸ਼ਨ ਹੋਏ ਪਿਆਸ
ਕਰ ਕਿਰਪਾ, ਇਹ ਪਰਮਾਤਮਾ ਆਪਣੀ ਕਿਰਪਾ ਕਰ ਕਿ ਤੇਰੇ ਦਰਸ਼ਨਾਂ ਦੀ ਜਿਹੜੀ ਸਾਂਝ ਆ ਨਾ, ਪਿਆਸ ਜਿਹੜੀ ਆ ਉਹ ਸਾਡੇ ਮਨ ਦੇ ਵਿੱਚ ਲੱਗੀ
ਰਹੇ। ਨਾਨਕ ਕੀ ਅਰਦਾਸ,
ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਗੁਰਮੁਖ ਪਿਆਰਿਓ ਕੋਈ ਨਹੀਂ ਜੇ ਜਿਹੜਾ ਸੱਚ ਹੋਵੇ, ਬਾਕੀ ਸਾਰਿਆਂ ਨੂੰ ਮੌਤ ਆਉਣੀ ਆਉਣੀ ਹੈ, ਕੁਝ ਤੁਰਦੇ ਨੇ, ਕੁਝ ਤੁਰਦੇ ਜਾ ਰਹੇ ਨੇ, ਪਰ ਉਹ ਜਿਹੜਾ ਪਰਮਾਤਮਾ ਹੈ ਉਹ ਜੰਮਦਾ ਮਰਦਾ ਨਹੀਂ ਹੈ, ਉਹਦੇ ਤੋਂ ਬਿਨਾਂ ਸੱਚ ਹੋਰ ਨਹੀਂ ਹੈ।
ਹਰ ਸੁਣਦਾ ਕੁਛ ਲਗੇ ਜਿਸ ਮਨ ਹਰ ਚਰਨ ਨਿਵਾਸ।
ਹਾੜ ਦਾ ਮਹੀਨਾ ਗੁਰਮੁਖ ਪਿਆਰਿਓ, ਉਹਨਾਂ ਗੁਰਮੁਖ ਪਿਆਰਿਆਂ ਵਾਸਤੇ ਦੁਖਦਾਈ ਨਹੀਂ ਹੈ, ਉਹਨਾਂ ਗੁਰਮੁਖ ਪਿਆਰਿਆਂ ਵਾਸਤੇ ਇੰਨਾ ਗਰਮ ਨਹੀਂ ਹੈ, ਜਿਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਚਰਨ ਕਮਲਾਂ ਦਾ ਏਸੀ ਫਿੱਟ ਹੋ ਗਿਆ ਹੈ। ਚਰਨ ਕਮਲ ਇੰਨੇ ਜ਼ਿਆਦਾ ਥੱਲੇ ਨੇ, ਜਿਹਨਾਂ ਨੇ ਪਰਮਾਤਮਾ ਦੇ ਚਰਨ ਕਮਲਾਂ ਨੂੰ, ਉਹਨਾਂ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਨਾ ਗੁਰਮੁਖ ਪਿਆਰੇ, ਉਹਨਾਂ ਦੇ ਵਾਸਤੇ ਇਹ ਮਹੀਨਾ ਜ਼ਿਆਦਾ ਗਰਮੀ ਦੇਣ ਵਾਲਾ ਨਹੀਂ ਹੈ, ਉਹਨਾਂ ਦੇ ਵਾਸਤੇ ਨਾ ਇਹ ਮਹੀਨਾ ਵੀ ਠੰਡਾ ਆ। ਜਿਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਨਾ, ਉਹ ਠੰਡੇ ਦਿਨਾਂ ਦੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ, ਉਹ ਲਿਖੇ ਰਹਿੰਦੇ ਨੇ। ਜਿਵੇਂ ਪੁੰਡ ਦੀਆਂ ਪਹਾੜੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਪੱਸਿਆ ਕਰਦੇ ਦਾ ਪੂਰਵਲੇ ਜਨਮ ਦੇ ਵਿੱਚ ਐਸਾ ਇਤਿਹਾਸਕਾਰਾਂ ਨੇ ਲਿਖਿਆ ਹੋਇਆ ਵਾ, ਅਤੇ ਕਹਿੰਦੇ ਉਹ ਛੇ ਮਹੀਨੇ ਉੱਥੇ ਖੁੱਲਦਾ ਵਾ, ਅਤੇ ਬਾਕੀ ਦਿਨਾਂ ਦੇ ਵਿੱਚ ਬੰਦ ਹੋ ਜਾਂਦਾ, ਇੰਨੀ ਠੰਡ ਹੁੰਦੀ ਆ, ਪਰ ਕਹਿੰਦੇ ਉੱਥੇ ਲਗਾਤਾਰ ਸਤਿਗੁਰੂ ਜੀ ਪੂਰਵਲੇ ਜਨਮ ਦੇ ਵਿੱਚ ਭਗਤੀ ਕਰਦੇ ਰਹੇ। ਹਾੜ ਦੇ ਮਹੀਨੇ ਦੇ ਵਿੱਚ ਅੱਧ ਦੀ ਗਰਮੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕੀ ਤਵੀ ਦੇ ਬੈਠੇ ਹੋਏ ਨੇ, ਪਰ ਇਹ ਮਹੀਨਾ ਉਹਨਾਂ ਨੂੰ ਸਾੜ ਨਹੀਂ ਰਿਹਾ, ਤੰਗ ਨਹੀਂ ਕਰ ਰਿਹਾ। کیوں؟ کیونکہ ہردے دے وچ پرماتما دا جڑا نام ہے وہ وسیا ہوا ہے، تے آپا وی اس ہار دے مہینے دے وچ ساری گرمی دے نال نال اندر دی گرمی نوں وی ختم کرنا ہے، اندر دی اگ نوں وی گھٹانا ہے، یہ اندر دی اگ جیڑی ہے شبد تے سارے بغیر دے نال جیڑی ہے وہ بجھے گی، کہ اس شبد دا مینہ آپا اندر وی بڑھانا ہے۔ گرمت پیارے جنہاں نے اس شبد دے مینہ اندر بنا لیا وہ اندر دی گرمی تو بھی بچ جان گے، تو باہر کی گرمی تو بھی بچ جان گے۔ سمے کی سماپتی والی ہوئی گلتیاں بھولا چکا نہیں معافی ہاردک طور سے پرہار ساری سنگت گنج کے پتے بلاؤ جی۔ واہگرو جی کا خالصہ، واہگرو جی کی